डोलन ते राखहु प्रभु नानक दे कर हथ जाहि कुल ते प्रगट होए ताहि कुल को नाम पुन द्वा दस गोरिंद कौ मेरी है प्रणाम कहा बुद्ध प्रभ तुच्छ हमारी वर्ण सकौ महिमा जो तिहारी हम न सकत कर सिफत तुम्हारी आप लेहु तुम कथा सुधारी मूक उचरा शास्त्र खट पिंग गिरन चढ़ जाए अंध लख बधरो सुन जाओ तुम करहो सहाय अंध लख बधरो सुन जाओ तुम करहो सहाय परम आदरणीय अर्चनीय वंदनीय सतगुरु जी दी साजी निवाजी साध संगत सरबत माई भाई बहुत वड्डियां भागां वाले हो जो हर रोज साहिब गरीब नवाज श्री सतगुरु राम सिंह सच्चे पातशाह जी दी वरोसाई होई श्री सतगुरु हरि सिंह सच्चे पातशाह श्री सतगुरु प्रताप सिंह सच्चे पातशाह श्री सतगुरु जगजीत सिंह सच्चे पातशाह जी दी पावन पवित्र चरण शो प्राप्त ए महान तपो भूमि जेड़ी हाजर नाजर गरीब नवाज श्री सतगुरु उदय सिंह सच्चे पातशाह जी दी भी करम भूमि है इस धरती ते एकत्र हो के सतगुरु सच्चे पातशाह दा पावन पवित्र नाम जप रहे हो आओ एक बार तरस करदे होए दास नूं आसीस बख्शो तां कि मैनूं कुछ अर्जां करन दी योग्यता प्राप्त हो सके मैं कुछ अर्जां आप जी दे सन्मुख कर सकां कृपा करो आद सतगुरु गरीब नवाज कलयुग दे तारनहार सतगुरु साहिब श्री गुरु नानक देव पातशाह दे चरणां च आपां सारे नमस्कार करिए गज के आखिए धन श्री गुरु नानक देव सच्चे पातशाह जी एक बार फिर कृपा करो साहिबे कमाल दसवें नानक शहीद पिता दे सपुत्र तथा शहीद सपुत्रां दे पिता सोढ़ी सुल्तान गरीब नवाज दे पावन चरणा च नमस्कार करो गज के कहो धन श्री गुरु गोबिंद सिंह सच्चे पातशाह जी एक बार फिर कृपा करो गज के कहो धन श्री सतगुरु राम सिंह सच्चे पातशाह जी ਕੋਈ ਰਸਨਾ ਵਾਂਝੀ ਨਾ ਰਹੇ ਸਰਬੱਤ ਮਾਈ ਪਾਈ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ। ਸਤਸੰਗੀ ਜਨੋ, ਸਾਹਿਬ ਗੁਰੂ ਗੋਬਿੰਦ ਸਿੰਘ ਗਰੀਬ ਨਿਵਾਜ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਇੱਕ ਅਰਦਾਸ ਕਰਦੇ ਹਨ। ਪਾਤਸ਼ਾਹ ਦੇ ਅਰਦਾਸ ਦੇ ਸ਼ਬਦ ਹਨ, ਦੇਹ ਸਿਵਾ ਬਰ ਮੋਹ ਇਹੈ ਸ਼ੁਭ ਕਰਮਨ ਤੇ ਕਬ ਹੂੰ ਨਾ ਡਰੂੰ। ਨਾ ਡਰੋਂ ਅਰਿਸੋਂ ਜਬ ਜਾਏ ਲਰੋਂ ਨਿਸ਼ਚੈ ਕਰ ਆਪਣੀ ਜੀਤ ਕਰੋਂ ਔਰ ਸਿਖਾਓ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤਉ ਚਰੋਂ ਜਬ ਆਵ ਕੀ ਔਧ ਨਿਦਾਨ ਬਣੈ ਅਤਿ ਹੀ ਰਨ ਮੈਂ ਤਬ ਜੂਝ ਮਰੋਂ। ਸ਼ਬਦ ਆਪ ਜੀ ਨੇ ਬਹੁਤ ਵਾਰੀ ਸ਼ਰਵਣ ਕੀਤਾ ਹੈ। ਇਸ ਸ਼ਬਦ ਵਿੱਚ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਤੀਸਰੀ ਤੁਕ ਵਿੱਚ ਇੱਕ ਬੜਾ ਮਹਾਨ ਫਲਸਫਾ, ਜਿਸ ਦੇ ਵੱਲ ਆਮ ਕਰਕੇ ਇਸ ਸ਼ਬਦ ਨੂੰ ਪੜ੍ਹਨ ਲੱਗਿਆਂ ਇਹ ਬੇਨਤੀ ਕਰਨ ਲੱਗਿਆਂ, ਕੀਰਤਨ ਕਰਨ ਤਥਾ ਕੀਰਤਨ ਸਰਵਣ ਕਰਨ ਲੱਗਿਆਂ ਬਹੁਤ ਘੱਟ ਧਿਆਨ ਜਾਂਦਾ ਹੈ। ਆਮ ਕਰਕੇ ਧਿਆਨ ਇਸੇ ਗੱਲ ਵੱਲ ਹੀ ਜਾਂਦਾ ਹੈ ਕਿ ਜਬ ਆਵ ਕੀ ਔਧ ਨਿਦਾਨ ਬਣੈ ਅਤਿ ਹੀ ਰਨ ਮੈਂ ਤਬ ਜੂਝ ਮਰੋਂ। ਪਰ ਇੱਕ ਵੱਡਾ ਫਲਸਫਾ ਇਹ ਹੈ, ਔਰ ਸਿਖਾਹੂੰ ਆਪਣੇ ਹੀ ਮਨ ਕਹੋ ਇਹ ਲਾਲਚ ਹੋ ਗੁਣ ਤਉ ਉਚਰੋਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਜਿੱਥੇ ਨਿਰਭੈਤਾ ਦੀ ਗੱਲ ਕੀਤੀ ਹੈ, ਜਿੱਥੇ ਮਹਾਬਲੀ ਸੂਰਮਿਆਂ ਸ਼ਹੀਦਾਂ ਵਾਲੀ ਮੌਤ ਦਾ ਸ਼ਹਾਦਤ ਦਾ ਜ਼ਿਕਰ ਕੀਤਾ ਹੈ, ਉੱਥੇ ਨਾਲ ਦੀ ਨਾਲ ਇੱਕ ਹੋਰ ਮੰਗ ਮੰਗੀ ਹੈ ਕਿ ਹੇ ਅਕਾਲ ਪੁਰਖ, ਹੇ ਸਤਿਗੁਰੂ, ਹੇ ਸ਼ਕਤੀ, ਮੇਰੇ ਤੇ ਇਹ ਕਿਰਪਾ ਕਰ ਕਿ ਮੈਂ ਆਪਣੇ ਮਨ ਨੂੰ ਇੱਕ ਸਿੱਖਿਆ ਦੇ ਸਕਾਂ, ਕਿਉਂਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਸੇ ਨੂੰ ਸਿੱਖਿਆ ਦੇਣ ਦਾ ਵਿਧਾਨ ਨਹੀਂ ਥਾਪਿਆ। ਜਦੋਂ ਦੂਜਿਆਂ ਨੂੰ ਸਿੱਖਿਆ ਦੇਣ ਵਾਲੀ ਗੱਲ ਹੁੰਦੀ ਹੈ, ਮਨੁੱਖ ਆਪਣੇ ਤੋਂ ਦੂਰ ਹੁੰਦਾ ਜਾਂਦਾ ਹੈ ਔਰ ਦੂਸਰੇ ਜਿਨ੍ਹਾਂ ਨੂੰ ਉਹ ਸਿੱਖਿਆ ਦੇ ਰਿਹਾ ਹੁੰਦਾ ਉਹਨਾਂ ਦੇ ਨੇੜੇ ਹੁੰਦਾ ਜਾਂਦਾ। ਇਸ ਵਾਸਤੇ ਹੀ ਬਖਤੇ ਲੋਕ, ਬੁਲਾਰੇ ਲੋਕ ਆਮ ਕਰਕੇ ਉਹਨਾਂ ਗੱਲਾਂ ਨੂੰ ਮੰਨਣ ਤੋਂ, ਉਹਨਾਂ ਗੱਲਾਂ ਤੇ ਯਕੀਨ ਕਰਨ ਤੋਂ, ਉਹਨਾਂ ਗੱਲਾਂ ਤੇ ਪਹਿਰਾ ਦੇਣ ਤੋਂ ਰਹਿ ਜਾਇਆ ਕਰਦੇ ਨੇ। ਪਰ ਗੁਰਮਤ ਦਾ ਵਿਧਾਨ ਇਹ ਹੈ ਕਿ ਪ੍ਰਥਮੈ ਮਨ ਪ੍ਰਬੁੱਧ ਹੈ ਆਪਣਾ, ਪਾਛੈ ਅਵਰ ਰਿਝਾਵੈ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਵਿਦਵਾਨ ਉਹ ਹੈ, ਪੰਡਿਤ ਉਹ ਹੈ ਜਿਹੜਾ ਪਹਿਲਾਂ ਆਪਣੇ ਮਨ ਨੂੰ ਸਮਝਾਉਂਦਾ ਹੈ। ਪਾਤਸ਼ਾਹ ਇਹ ਵੀ ਫੁਰਮਾਨ ਕਰਦੇ ਨੇ ਕਿ ਮਨ ਸਮਝਾਵਨ ਕਾਰਨ ਹੈ ਕਛੂਅਕ ਪੜ੍ਹੀਐ ਗਿਆਨ। ਪੜ੍ਹਨਾ ਕਿਸ ਵਾਸਤੇ ਹੈ? ਆਪਣੇ ਮਨ ਨੂੰ ਸਮਝਾਉਣ ਵਾਸਤੇ, ਨਾ ਕਿ ਦੂਜਿਆਂ ਨੂੰ। ਇਸ ਵਾਸਤੇ ਗਰੀਬ ਨਿਵਾਜ ਕਹਿੰਦੇ ਨੇ ਮੈਂ ਆਪਣੇ ਮਨ ਨੂੰ ਸਿੱਖਿਆ ਦੇ ਸਕਾਂ कि मेरे अंदर एक लालच पैदा होवे। शब्द वरत्या है लालच। जदों असीं लालच शब्द कहिंदे जां सुनदे हां, साडे दिमाग विच आप मुहारे एक तस्वीर बनती है, एक विचार उत्पन्न हुंदा है, एक फलसफा सामने आउंदा है कि लालच तो एक विकार है, लालच तो एक दोष है, लालच जिहड़ा है इसनूं चंगा तो आखिया नहीं जा सकता, क्योंकि गुरबाणी विच भी सतगुरु सच्चे पातशाह जी ने यह फुरमान किया है कि इस तन मह पंच चोर वसै, काम क्रोध लोभ मोह हंकारा, यह पंज चोर ने। ते नाल पातशाह यह भी कहिंदे ने कि चोर की हामा पर है ना कोय, चोर की आ चंगा क्यों होए। हुण यह चोर ने ये चंगे तो हो नहीं सकते, पर गरीब नवाज सच्चे पातशाह ने लालच की गल की है। गुरबाणी विच ये भी पातशाह फुरमान करते ने, साहिब गुरु अर्जन देव सच्चे पातशाह का शब्द सलोक सहस्कृति महला पंजवां आदबाणी विच दर्ज है। पातशाह फरमाउंदे ने, हे लो बा लंपट संग सिर मोरा अनकलाहरी कालोलते। सिर मोर तो भाव हुंदा है श्रोमणी, संसार दे श्रोमणी बंदे जिहड़े ने हे लोभ तेरी लहर दी विच ग्रसे गए, तेरिया तरंगा विच तेरिया लहरां विच लपेटे गए, तेरे काबू विच आण के अनेकां किस्म दे इस माया दे इस लालच दे कलोल करदे पए ने, खेडां करदे पए ने। पर स्थिति ए है, तावंत जीया बहु प्रकारं, अनेकां दिशावां विच अनेकां तरीके नाल दौड़दे फिरदे ने, भजदे फिरदे ने इस लालच दे वस विच होके। तावंत जीया बहु प्रकारं, अनेक भांति बहु डोलते डोलते फिरते ने। द्वार है द्वार स्वान ज्यो डोलत ना सुध राम भजन की, दरवाजे दरवाजे ते दर दर ते डोलते फिरते ने। पातशाह तो इथों तक भी फुरमान करते ने कि लोभ लहर सब स्वान हलक है, हलक्यो सब है बिगारे। ਇਹ ਲੋਭ ਦੀ ਲਹਿਰ ਐਸੀ ਹੈ ਕਿ ਇਹਦੇ ਵਿੱਚ ਫਸ ਕੇ ਸਾਰੇ ਮਨੁੱਖ ਹਲਕੇ ਹੋ ਜਾਂਦੇ ਨੇ, ਤੇ ਜਦੋਂ ਕੋਈ ਜੀ ਹਲਕਾ ਹੋ ਜਾਂਦਾ ਨਾ, ਕੁੱਤਾ ਹਲਕਾ ਹੋ ਜਾਵੇ। ਸ਼ਬਦ ਵਰਤਿਆ ਹੈ ਸਵਾਨ, ਸਵਾਨ ਤੋਂ ਭਾਵ ਹੈ ਕੁੱਤਾ। ਜਦੋਂ ਕੁੱਤਾ ਹਲਕਾ ਹੋ ਜਾਵੇ ਤੇ ਉਹ ਡਰ ਰਹਿੰਦਾ ਕਿ ਉਹ ਜਿਸ ਵੀ ਜਾਨਵਰ ਨੂੰ ਬਿਲੇਗਾ, ਜਿਸ ਵੀ ਜਾਨਵਰ ਨੂੰ ਕੱਟੇਗਾ, ਭਾਵੇਂ ਉਹ ਮਨੁੱਖ ਹੈ, ਭਾਵੇਂ ਉਹ ਕੋਈ ਪਸ਼ੂ ਹੈ, ਕੋਈ ਵੀ ਹੈ, ਭਾਵੇਂ ਉਹ ਉਸਦੀ ਜਾਤ ਦਾ ਹੋਵੇ ਤੇ ਭਾਵੇਂ ਦੂਜੀ ਜਾਤ ਦਾ ਹੋਵੇ, ਜਿਸ ਵੀ ਪ੍ਰਾਣੀ ਨੂੰ ਉਹ ਡੰਗ ਲਵੇਗਾ, ਜਿਸ ਵੀ ਪ੍ਰਾਣੀ ਨੂੰ ਉਹ ਕੱਟ ਦੇਵੇਗਾ, ਉਸ ਦਾ ਅਸਰ ਇਹ ਹੋਵੇਗਾ ਕਿ ਉਹ ਸਾਰਿਆਂ ਨੂੰ ਹਲਕਾ ਕਰ ਦੇਵੇਗਾ। ਸਾਹਿਬ ਕਹਿੰਦੇ ਨੇ ਹਲਕਾ ਕੀਤਾ ਹੋਇਆ ਸਾਰੇ ਸੰਸਾਰ ਨੂੰ, ਦੂਜਿਆਂ ਨੂੰ ਵੀ ਹਲਕੇ ਕਰੀ ਜਾਂਦਾ। ਲਾਲਚ ਕਿਹੋ ਜਿਹੀ ਚੀਜ਼ ਹੈ ਕਿ ਜਿਹੋ ਜਿਹਾ ਵਾਤਾਵਰਣ ਹੋਵੇ ਨਾ, ਜੇ ਲਾਲਚ ਵਾਲਾ ਵਾਤਾਵਰਣ ਹੋਵੇ ਤੇ ਮਨੁੱਖ ਦੇ ਅੰਦਰ ਆਪ ਮੁਹਾਰੇ ਲਾਲਚ ਦੀਆਂ ਲੋਭ ਦੀਆਂ ਤਰੰਗਾਂ ਜਿਹੜੀਆਂ ਨੇ ਉਹ ਪੈਦਾ ਹੋ ਜਾਂਦੀਆਂ ਨੇ। ਜਿਹੋ ਜਿਹਾ ਵਾਤਾਵਰਣ ਹੋਵੇ ਉਹੋ ਜਿਹੀਆਂ ਤਰੰਗਾਂ ਬਣਦੀਆਂ ਨੇ, ਉਹੋ ਜਿਹੇ ਮਨੋਭਾਵ ਮਨ ਦੇ ਵਿੱਚ ਆਪ ਮੁਹਾਰੇ ਉਪਜ ਪੈਂਦੇ ਨੇ। ਮਿਸਾਲ ਦੇ ਤੌਰ ਤੇ ਪ੍ਰਸ਼ਾਦਾ ਬੜਾ ਸਵਾਦ ਬਣਿਆ, ਜਿੱਥੇ ਤਿੰਨ ਪ੍ਰਸ਼ਾਦੇ ਛਕਣੇ ਸਨ ਉੱਥੇ ਚਾਰ ਛਕੇ ਗਏ ਨੇ, ਪਤਾ ਨਹੀਂ ਲੱਗਿਆ। ਪੇਟ ਤੇ ਭਰ ਗਏ ਅਸੀਂ ਤਿੰਨ ਨਾਲ ਹੀ, ਪਰ ਚਾਰ ਛਕੇ ਗਏ ਕਿਉਂ? ਲਾਲਚ ਆ ਗਿਆ। ਲਾਲਚ ਕਿਉਂ ਪੈਦਾ ਹੋਇਆ? ਕਿਉਂਕਿ ਵਾਤਾਵਰਣ ਜਿਹੜਾ ਸੀ ਉਹ ਲਾਲਚ ਵਾਲਾ ਸੀ। ਵਾਤਾਵਰਣ ਮਨੁੱਖ ਨੂੰ ਆਪਣੇ ਵੱਲ ਖਿੱਚਦਾ, ਹਲਕੇ ਉਹ ਸਭ ਹੈ ਬਿਗਾਰੇ। ਲਾਲਚ ਇੱਕ ਇਹੋ ਜਿਹੀ ਚੀਜ਼ ਹੈ ਕਿ ਸਤਸੰਗੀ ਜਨੋ, ਇਸ ਨੂੰ ਇੰਜ ਵੀ ਆਖਿਆ ਜਾ ਸਕਦਾ ਕਿ ਲਾਲਚ ਇੱਕ ਬਿਮਾਰ ਸੋਚ ਦਾ ਨਾਂ ਹੈ। ਬਿਮਾਰ ਸੋਚ, ਜਦੋਂ ਮਨੁੱਖ ਤੰਦਰੁਸਤ ਹੋਵੇਗਾ, ਉਸਦਾ ਜੀਵਣਾ, ਉਸਦਾ ਚੱਲਣਾ ਫਿਰਨਾ, ਬੋਲਣਾ ਚਾਲਣਾ, ਬੈਠਣਾ ਖਲੋਣਾ ਸੁਭਾਵਿਕ ਹੋਵੇਗਾ। ਪਰ ਜਦੋਂ ਕੋਈ ਮਨੁੱਖ ਰੋਗੀ ਹੋ ਜਾਵੇ ਤੇ ਉਸਦਾ ਬੋਲਣਾ ਚੱਲਣਾ ਬੈਠਣਾ ਖਲੋਣਾ ਗੱਲਬਾਤ ਕਰਨਾ ਜੋ ਕੁਛ ਵੀ ਹੈ, ਹਰ ਚੀਜ਼ ਜਿਹੜੀ ਹੈ ਉਹ ਅਸੁਭਾਵਿਕ ਹੋ ਜਾਂਦੀ ਹੈ, ਨਾਰਮਲ ਨਹੀਂ ਰਹਿੰਦੀ। ਕਿਉਂ? ਕਿਉਂਕਿ ਉਹ ਰੋਗੀ ਹੈ। ਇਸੇ ਤਰ੍ਹਾਂ ਲਾਲਚੀ ਮਨੁੱਖ ਜਿਹੜਾ ਹੈ ਉਸ ਦੀ ਵੀ ਹਰ ਗੱਲ ਅਸੁਭਾਵਿਕ ਹੋ ਜਾਂਦੀ ਹੈ, ਸੁਭਾਵਿਕ ਨਹੀਂ ਰਹਿੰਦੀ। ਇਸੇ ਵਾਸਤੇ ਪਾਤਸ਼ਾਹ ਫੁਰਮਾਨ ਕਰਦੇ ਨੇ, ਗਰੀਬ ਨਵਾਜ ਕਹਿੰਦੇ ਨੇ, ਜੂ ਕੂਕਰ ਹਰਕਾਇਆ ਧਾਵੈ ਦਾਹ ਦਿਸ ਜਾਏ। ਜਿੱਦਾਂ ਹਲਕਾ ਕੁੱਤਾ ਜਿਹੜਾ ਕਦੀ ਕਿਸੇ ਪਾਸੇ ਨੂੰ ਦੌੜਿਆ ਫਿਰਦਾ, ਕਦੀ ਕਿਸੇ ਪਾਸੇ ਨੂੰ ਦੌੜ ਜਾਂਦਾ, ਕਦੀ ਕਿਸੇ ਪਾਸੇ ਨੂੰ ਦੌੜ ਜਾਂਦਾ, ਜਿਹੜਾ ਮਾਲਕ ਦੇ ਆਵਾਜ਼ ਮਾਰਨ ਤੇ ਦੌੜ ਕੇ ਆਉਂਦਾ ਸੀ, ਉਹਦੇ ਦੁਆਲੇ ਦੁਆਲੇ ਪੂਛ ਫਿਰਦਾ ਫੇਰਦਾ ਸੀ, ਅੱਜ ਉਹ ਆਵਾਜ਼ ਨਹੀਂ ਸੁਣਦਾ। ਜਿਹੜਾ ਮਾਲਕ ਦੇ ਘਰ ਦੀ ਰਾਖੀ ਕਰਦਾ ਸੀ, ਅੱਜ ਮਾਲਕ ਦੇ ਜੀਆਂ ਨੂੰ ਵੱਢਦਾ ਹੈ। ਜੀਵਨ ਅਸੁਭਾਵਿਕ ਹੋ ਗਿਆ, ਸੁਭਾਵਿਕ ਨਹੀਂ ਰਿਹਾ, ਨਾਰਮਲ ਨਹੀਂ ਰਿਹਾ ਜੀਵਨ। ਬੜੇ ਪਿਆਰ ਨਾਲ ਮਾਲਕ ਉਸ ਨੂੰ ਜਦੋਂ ਪ੍ਰਸ਼ਾਦਾ ਪਾਉਂਦਾ ਸੀ ਅੱਗੇ ਪਿੱਛੇ ਫਿਰਦਾ ਸੀ, ਪਰ ਅੱਜ ਉਸਦਾ ਦੁਸ਼ਮਣ ਬਣ ਗਿਆ। ਇਸ ਵਾਸਤੇ ਪਾਤਸ਼ਾਹ ਕਹਿੰਦੇ ਨੇ, ਜੂ ਕੂਕਰ ਹਰਕਾਇਆ ਧਾਵਾ ਦਹ ਦਿਸ ਜਾਏ, ਦੌੜ ਜਾਂਦਾ ਘਰ ਛੱਡ ਕੇ, ਧਾਵਾ ਦਹ ਦਿਸ ਜਾਏ, ਤੇ ਫਿਰ ਹੋਏਗਾ ਕੀ? ਅੱਗੇ ਕੀ ਪ੍ਰਾਪਤੀ ਹੁੰਦੀ ਹੈ? ਕਹਿੰਦੇ ਨੇ, ਲੋਭੀ ਜੰਤ ਨਾ ਜਾਣਈ, ਭਾਖ ਅਭਾਖ ਸਭ ਖਾਏ। ਖਾਣ ਵਾਲੀਆਂ ਚੀਜ਼ਾਂ ਨਾ ਖਾਣ ਵਾਲੀਆਂ ਚੀਜ਼ਾਂ ਨਹੀਂ ਜਾਣਦਾ, ਸਭ ਨੂੰ ਮੂੰਹ ਪਾਉਂਦਾ, ਇਹ ਨਹੀਂ ਵੇਖਦਾ ਇਹ ਚੀਜ਼ਾਂ ਖਾਣ ਵਾਲੀਆਂ ਨੇ ਇਹ ਨਹੀਂ ਖਾਣ ਵਾਲੀਆਂ। ਇਸੇ ਤਰ੍ਹਾਂ ਲੋਭੀ ਮਨੁੱਖ ਜਿਹੜਾ ਉਹ ਇਹ ਨਹੀਂ ਵੇਖਦਾ ਕਿ ਇਹ ਹਲਾਲ ਹੈ ਕਿ ਇਹ ਹਰਾਮ ਹੈ, ਨਹੀਂ ਵੇਖਦਾ। ਲੋਭੀ ਮਨੁੱਖ ਦੇ ਪੜ੍ਹੇ ਹੋਏ ਸਾਰੇ ਦੇ ਸਾਰੇ ਗ੍ਰੰਥਾਂ ਦਾ ਫਲਸਫਾ ਜ਼ੀਰੋ ਹੋ ਜਾਂਦਾ ਉਹਦੇ ਵਾਸਤੇ। ਲੋਭੀ ਮਨੁੱਖ ਦੀ ਕੀਤੀ ਹੋਈ ਸੰਗਤ ਸਾਰੀ ਦੀ ਸਾਰੀ ਜ਼ੀਰੋ ਹੋ ਜਾਂਦੀ ਹੈ, ਕੋਈ ਅਸਰ ਵੀ ਨਹੀਂ ਰਹਿੰਦਾ ਜਦੋਂ ਲੋਭ ਉਸਦੇ ਸਿਰ ਤੇ ਸਵਾਰ ਹੋ ਜਾਂਦਾ। ਲੋਭ ਲਹਿਰ ਸਭ ਸਵਾਨ ਹਲਕਾ ਹੈ, ਹਲਕਿਓ ਸਭ ਹੈ ਵਿਗਾਰੇ, ਸਾਰਿਆਂ ਨੂੰ ਸਗੋਂ ਵਿਗਾੜਦਾ ਹੈ, ਦੂਜਿਆਂ ਨੂੰ ਵੀ ਹਲਕੇ ਕਰ ਰਿਹਾ। ਕਹਿੰਦੇ ਨੇ ਦੌੜਿਆ ਫਿਰਦਾ, ਭੱਜਿਆ ਫਿਰਦਾ। ਲੋਭੀ ਮਨੁੱਖ ਜਿਹੜਾ ਹੈ ਉਸ ਦੀ ਹਾਲਤ ਕਹਿੰਦੇ ਹਲਕੇ ਕੁੱਤੇ ਵਰਗੀ ਹੈ। ਕਿਵੇਂ? ਹਲਕੇ ਕੁੱਤੇ ਦਾ ਸੁਭਾਅ ਇਹ ਹੈ ਕਿ ਸਤਸੰਗੀ ਜਨੋ, ਉਹ ਆਪਣਾ ਪਰਾਇਆ ਨਹੀਂ ਪਛਾਣਦਾ, ਸਭ ਤੋਂ ਪਹਿਲੀ ਗੱਲ। ਤੇ ਜਿਹੜਾ ਮਨੁੱਖ ਲਾਲਚੀ ਹੋ ਜਾਂਦਾ, ਲੋਭੀ ਹੋ ਜਾਂਦਾ ਨਾ, ਉਸ ਮਨੁੱਖ ਦਾ ਵੀ ਸੁਭਾਅ ਇਹ ਬਣ ਜਾਂਦਾ ਕਿ ਉਹ ਆਪਣਾ ਪਰਾਇਆ ਨਹੀਂ ਪਛਾਣਦਾ। ਹਿੰਦੁਸਤਾਨ ਦੇ ਵਿੱਚ ਅਨੇਕਾਂ ਧਰਮ ਪੈਦਾ ਹੋਏ ਨੇ, ਔਰ ਸਾਡੇ ਵਡੇਰਿਆਂ ਨੇ ਸਾਨੂੰ ਉਪਦੇਸ਼ ਦਿੱਤਾ ਸੰਤੋਖ ਦਾ, ਉਪਦੇਸ਼ ਦਿੱਤਾ ਕਿ ਲਾਲਚ ਨਹੀਂ ਕਰਨਾ, ਲੋਭ ਨਹੀਂ ਕਰਨਾ। ਹੌਲੀ ਹੌਲੀ ਉਹ ਉਪਦੇਸ਼ ਜਿਹੜਾ ਸੀ ਇਹ ਅਰਥ ਧਾਰਨ ਕਰ ਗਿਆ ਕਿ ਲੋਕਾਂ ਨੇ ਰਾਜ ਭਾਗ ਛੱਡ ਦਿੱਤੇ। ਇਹ ਉਪਦੇਸ਼ ਇਹ ਅਸਰ ਧਾਰਨ ਕਰ ਗਿਆ ਕਿ ਲੋਕਾਂ ਨੇ ਘਰ ਬਾਰ ਛੱਡ ਦਿੱਤੇ। ਉਪਦੇਸ਼ ਦਾ ਇਹੋ ਜਿਹਾ ਅਸਰ ਹੋ ਗਿਆ ਕਿ ਲੋਕਾਂ ਨੇ ਆਪਣੇ ਬਸਤਰ ਵੀ ਲਾ ਦਿੱਤੇ। ਤੇ ਹੋਇਆ ਕੀ? ਦੁਨੀਆਂ ਦੀ ਅਗਵਾਈ ਕਰਨ ਵਾਲਾ ਦੇਸ਼ ਜਿਹੜਾ ਸੀ ਉਹ ਪਿਛਲੱਗ ਬਣ ਗਿਆ, ਪਾਛੂ ਹੋ ਗਿਆ, ਕਿਉਂਕਿ ਅਰਥ ਨਹੀਂ ਸਮਝ ਪਾਏ ਕਿ ਲਾਲਚ ਦਾ ਅਰਥ ਕੀ ਹੈ। ਜਦੋਂ ਸੰਸਾਰ ਦੇ ਵਿੱਚ ਵੇਖਿਆ ਕਿ ਕ੍ਰਾਂਤੀ ਆਈ ਹੈ, ਸੰਸਾਰ ਦੇ ਲੋਕ ਆਪਣੀਆਂ ਲੋੜਾਂ ਪੂਰੀਆਂ ਕਰ ਰਹੇ ਨੇ। ਲੋੜਾਂ ਤਿੰਨ ਤਰ੍ਹਾਂ ਦੀਆਂ ਵਿਦਵਾਨ ਲੋਕਾਂ ਨੇ ਮੰਨੀਆਂ ਨੇ। ਇੱਕ ਲੋੜ ਹੈ ਸਭ ਤੋਂ ਪਹਿਲੀ ਜਿਉਂਦੇ ਰਹਿਣ ਵਾਸਤੇ ਲੋੜ, ਇੱਕ ਮਨੁੱਖ ਦੀ ਲੋੜ ਹੈ ਸਮਾਜਿਕ ਲੋੜ। ਪਹਿਲਾਂ ਤਾਂ ਜਿਉਂਦੇ ਰਹਿਣ ਵਾਸਤੇ ਕੁੱਲੀ ਗੁੱਲੀ ਜੁੱਲੀ ਚਾਹੀਦੀ ਹੈ, ਦੂਸਰੀ ਹੈ ਸਮਾਜਿਕ ਲੋੜ, ਸਮਾਜ ਵਿੱਚ ਵਿਚਰਨ ਵਾਸਤੇ, ਆਪਣੇ ਪਰਿਵਾਰ ਨੂੰ ਪਾਲਣ ਵਾਸਤੇ, ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨੂੰ ਮਿਲਣ ਗਿਲਣ ਵਾਸਤੇ ਧਨ ਪਦਾਰਥ ਦੀ ਲੋੜ ਹੈ, ਸਮਾਜਿਕ ਲੋੜ ਹੈ। ਇੱਕ ਹੈ ਸੁਰੱਖਿਆ ਦੀ ਲੋੜ, ਆਉਣ ਵਾਲੇ ਸਮੇਂ ਵਾਸਤੇ ਸੁਰੱਖਿਆ ਚਾਹੀਦੀ ਹੈ, ਸੇਫਟੀ ਚਾਹੀਦੀ ਹੈ, ਸਿਕਿਓਰ ਚਾਹੀਦਾ ਜੀਵਨ, ਕਿ ਜੇ ਕਿਸੇ ਕਦੀ ਰੋਗ ਆ ਗਿਆ ਤੇ ਉਸ ਰੋਗ ਨਾਲ ਮੁਕਾਬਲਾ ਕਿਵੇਂ ਕਰਨਾ। ਕਿਸੇ ਕਿਸਮ ਦੀ ਵੀ ਲੋੜ ਪਵੇਗੀ ਅਗਲੇ ਸਮੇਂ ਦੇ ਵਿੱਚ, ਤੇ ਉਸ ਸਮੇਂ ਨੂੰ ਪੂਰਾ ਕਿੱਦਾਂ ਕੀਤਾ ਜਾ ਸਕਦਾ ਉਸ ਲੋੜ ਨੂੰ, ਇਹ ਹੈ ਸੁਰੱਖਿਆ ਦੀ ਲੋੜ। ਜਦੋਂ ਸਤਸੰਗੀ ਜਦੋਂ ਸਾਡੇ ਲੋਕਾਂ ਨੇ ਵੇਖਿਆ ਕਿ ਉਹ ਸੰਸਾਰ ਦੇ ਲੋਕ ਆਪਣੀਆਂ ਲੋੜਾਂ ਪੂਰੀਆਂ ਕਰ ਰਹੇ ਨੇ, ਅਸੀਂ ਪਿੱਛੇ ਰਹਿ ਗਏ ਹਾਂ, ਤੇ ਅਸੀਂ ਵੀ ਉਸ ਦੌੜ ਵਿੱਚ ਸ਼ਾਮਲ ਹੋਣ ਦਾ ਯਤਨ ਕੀਤਾ, ਤੇ ਉਹ ਸਾਰਾ ਜਿਹੜਾ ਸਿਧਾਂਤ ਸੀ ਨਾ ਉਹ ਤੇ ਭੁੱਲ ਗਿਆ, ਤੇ ਭੁੱਲ ਕੇ ਹੋਇਆ ਕਿ ਅਸੀਂ ਸੰਸਾਰ ਨਾਲੋਂ ਵੀ ਲਾਲਚੀ ਹੋ ਗਏ। ਸੰਸਾਰ ਦੇ ਲੋਕਾਂ ਨੇ ਧਨ ਕਮਾਇਆ, ਪਰ ਧਨ ਕਮਾ ਕੇ ਉਸ ਨੂੰ ਵਿਕਾਸ ਵਾਲੇ ਪਾਸੇ ਤੋਰਿਆ। ਮੈਂ ਇੱਕ ਅਰਜ਼ ਕਰਦੇ ਹਾਂ, ਵਿਦਵਾਨ ਲੋਕ ਇਹ ਵੀ ਕਹਿੰਦੇ ਨੇ ਕਿ ਜੇ ਮਨੁੱਖ ਦੇ ਅੰਦਰ ਮਾਨਸਿਕ, ਬੌਧਿਕ ਤੇ ਸਮਾਜਿਕ ਵਿਕਾਸ ਦੀ ਕੋਈ ਵਿਉਂਤ ਹੋਵੇ ਨਾ, ਕੋਈ ਵਿਉਂਤਬੱਧੀ ਹੋਵੇ ਕਿ ਉਸ ਧਨ ਨਾਲ ਬੌਧਿਕ ਵਿਕਾਸ ਕਿਵੇਂ ਹੋ ਸਕਦਾ, ਉਸ ਧਨ ਨਾਲ ਮਾਨਸਿਕ ਵਿਕਾਸ ਕਿਵੇਂ ਹੋ ਸਕਦਾ, ਉਸ ਧਨ ਦੇ ਨਾਲ ਸਮਾਜਿਕ ਵਿਕਾਸ ਕਿਵੇਂ ਹੋ ਸਕਦਾ, ਜੇ ਕੋਈ ਵਿਉਂਤਬੰਦੀ ਹੈ ਤੇ ਧਨ ਲਾਲਚ ਨਹੀਂ, ਉਹ ਧਨ ਲਾਲਚ ਨਹੀਂ ਰਹਿ ਜਾਂਦਾ, ਉਹ ਸਮਾਜ ਵਾਸਤੇ ਹੈ, ਉਹ ਲੋਕ ਕਲਿਆਣ ਅਰਥ ਹੈ। ਇਸ ਵਾਸਤੇ ਸਤਸੰਗੀ ਜਦੋਂ ਅਰਥ ਬਦਲ ਗਿਆ ਲਾਲਚ ਦਾ, ਲਾਲਚ ਕੀ ਹੈ ਕਿ ਜਦੋਂ ਮਨੁੱਖ ਆਪਣੀਆਂ ਲੋੜਾਂ ਤੋਂ ਵੱਧ ਕੇ ਦੂਜੇ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਵੀ ਨਹੀਂ ਵੇਖ ਸਕਦਾ ਤੇ ਉਹਦੇ ਕੋਲੋਂ ਖੋਹ ਕੇ ਆਪਣੇ ਘਰ ਇਕੱਠਾ ਕਰਨ ਦੀ ਕੋਸ਼ਿਸ਼ ਕਰਦਾ, ਉਹਦਾ ਨਾਂ ਲਾਲਚ ਹੈ। ਜਿਹੜੀ ਲੋੜ ਨਹੀਂ, ਆਪਣੀਆਂ ਤੇ ਇੱਛਾਵਾਂ, ਆਪਣੀਆਂ ਤੇ ਤ੍ਰਿਸ਼ਨਾਵਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਦੂਸਰੇ ਨੂੰ ਰੋਟੀ ਵੀ ਭਾਵੇਂ ਮਿਲੇ ਤੇ ਭਾਵੇਂ ਨਾ ਮਿਲੇ, ਇਹ ਲਾਲਚ ਹੈ। ਇਸ ਵਾਸਤੇ ਸਤਸੰਗੀ ਜਨੋ, ਮਨੁੱਖ ਜਿਹੜਾ ਹੈ ਉਸ ਦੀ ਹਾਲਤ ਇਸ ਤਰ੍ਹਾਂ ਦੀ ਹੁੰਦੀ ਹੈ ਲਾਲਚੀ ਮਨੁੱਖ ਦੀ, ਸਾਹਿਬ ਕਹਿੰਦੇ ਨੇ ਕਿ ਹਲਕੇ ਕੁੱਤੇ ਵਰਗੀ, ਉਹ ਸਭ ਤੋਂ ਪਹਿਲਾਂ ਆਪਣੇ ਤੇ ਪਰਾਏ ਦੀ ਪਛਾਣ ਭੁੱਲਦਾ, ਦੂਸਰੀ ਉਹਦੀ ਇਹ ਗੱਲ ਹੁੰਦੀ ਹੈ ਕਿ ਉਹ ਪਾਣੀ ਤੋਂ ਡਰਦਾ, ਹਲਕਾ ਕੁੱਤਾ ਪਾਣੀ ਤੋਂ ਡਰਦਾ। ਲੋਭੀ ਮਨੁੱਖ ਜਿਹੜਾ ਹੈ ਇਹ ਸ਼ੁਭ ਗੁਣਾਂ ਤੋਂ ਡਰਦਾ, ਲੋਭੀ ਮਨੁੱਖ ਜਿਹੜਾ ਹੈ ਇਹ ਸਾਧ ਸੰਗਤ ਤੋਂ ਡਰਦਾ, ਲੋਭੀ ਮਨੁੱਖ ਜਿਹੜਾ ਹੈ ਚੰਗੇ ਉਪਦੇਸ਼ ਤੋਂ ਡਰਦਾ ਕਿ ਕਿਤੇ ਉਪਦੇਸ਼ ਨਾ ਕੰਨਾਂ ਚ ਪੈ ਜਾਏ, ਕਿਤੇ ਮਨ ਨਾ ਬਣ ਜਾਏ ਇਹੋ ਜਿਹਾ ਕਿ ਕੁਛ ਦਾਨ ਦੇਣਾ ਪੈ ਜਾਏ, ਇਹ ਧਨ ਮੇਰੇ ਕੋਲੋਂ ਚਲਾ ਜਾਏ। ਉਹਦੀ ਹਾਲਤ ਇਹੋ ਜਿਹੀ ਹੁੰਦੀ ਹੈ ਕਿ ਬੇਸ਼ੱਕ ਕੋਈ ਚਮੜੀ ਤੇ ਲੈ ਲਵੇ ਪਰ ਦਮੜੀ ਨਹੀਂ ਦੇਣੀ, ਇਹ ਲਾਲਚ ਹੈ। ਨਿਤ ਦੌੜਦਾ ਰਹਿੰਦਾ ਉਹ, ਇਸ ਦੌੜ ਵਾਸਤੇ ਤਿਆਰ ਰਹਿੰਦਾ ਮਾਇਆ ਇਕੱਠੀ ਕਰਨ ਦੀ ਦੌੜ ਵਿੱਚ, ਪਰ ਯਾਦ ਰੱਖਣਾ ਉਹ ਮਾਇਆ ਇਕੱਠੀ ਕਰਨ ਦੀ ਦੌੜ ਵਿੱਚ ਤੇ ਚੱਲਿਆ ਸੀ, ਪਰ ਜ਼ਿੰਦਗੀ ਬਹੁਤ ਵਾਰੀ ਹਾਰ ਦੇ ਜਾਂਦੀ ਹੈ ਤੇ ਉਹ ਜ਼ਿੰਦਗੀ ਦੀ ਇਹ ਜਿਹੜੀ ਮਾਇਆ ਦੀ ਦੌੜ ਹੈ ਇਸ ਨੂੰ ਜਿੱਤ ਨਹੀਂ ਸਕਦਾ। ਮਾਇਆ ਤਰੀ ਤਰਾਈ ਇਸ ਸੰਸਾਰ ਵਿੱਚ ਛੱਡ ਕੇ ਮਨੁੱਖ ਚਲਾ ਜਾਂਦਾ ਹੈ। ਪਰ ਸਤਸੰਗੀ ਜਨੋ, ਉਸ ਦੀ ਹਾਲਤ ਇਹ ਹੈ ਕਿ ਉਹ ਸ਼ੁਭ ਗੁਣਾਂ ਤੋਂ ਡਰਦਾ, ਸ਼ੁਭ ਉਪਦੇਸ਼ ਤੋਂ ਡਰਦਾ। ਇਸ ਤੋਂ ਅਗਲੀ ਗੱਲ ਇਹ ਹੈ ਕਿ ਹਲਕਾ ਕੁੱਤਾ ਜਿਹੜਾ ਹੈ ਨਾ, ਉਸ ਦੇ ਮੂੰਹ ਚੋਂ ਝੱਗ ਵਗਦੀ ਹੈ। ਤੇ ਸਤਸੰਗੀ ਜਨੋ, ਜਿਹੜਾ ਲਾਲਚੀ ਮਨੁੱਖ ਹੈ ਨਾ, ਉਹ ਵੀ ਹਮੇਸ਼ਾ ਚਾਪਲੂਸੀ ਤੇ ਖੁਸ਼ਾਮਦ ਕਰਕੇ ਆਪਣਾ ਘਰ ਭਰਨਾ ਚਾਹੁੰਦਾ, ਕਿਤੋਂ ਮਿਲ ਜਾਏ। ਲਿਉਂ ਲਿਉਂ ਕਰਤ ਫਿਰੈ ਸਭ ਲੋਕ,
ਦੇਹ ਦੇਹ ਆਖੈ ਸਭ ਕੋਈ, ਹਰ ਅੱਗੇ ਹੱਥ ਅੱਡਿਆ, ਹਰ ਇੱਕ ਦੀ ਖੁਸ਼ਾਮਦ ਕਰਦਾ, ਚੰਗੀਆਂ ਮੰਦੀਆਂ ਗੱਲਾਂ ਕਰਦਾ, ਇਸ ਵਾਸਤੇ ਕਿਸੇ ਦੀ ਨਿੰਦਾ ਕਰਦਾ ਕਿ ਇਹਦੇ ਵਿੱਚੋਂ ਮੈਨੂੰ ਕੁਝ ਮਿਲ ਜਾਏ, ਇਸ ਵਾਸਤੇ ਕਿਸੇ ਨਾਲ ਈਰਖਾ ਕਰਦਾ ਕਿ ਇਹਦੇ ਵਿੱਚੋਂ ਮੈਨੂੰ ਕੁਝ ਮਿਲ ਜਾਏ, ਇਸ ਵਾਸਤੇ ਕਿਸੇ ਦੀ ਖੁਸ਼ਾਮਦ ਕਰਦਾ, ਕਿਸੇ ਦੀ ਉਸਤਤ ਕਰਦਾ ਕਿ ਮੈਨੂੰ ਕੁਝ ਮਿਲ ਜਾਏ, ਉਸ ਨੂੰ ਮਿਲਣ ਨਾਲ ਵਾਸਤਾ, ਨਾ ਉਹ ਖੁਸ਼ਾਮਦ ਨਾਲ ਵਾਸਤਾ, ਕਿਸੇ ਦੀ ਉਸਤਤ ਨਾਲ ਵਾਸਤਾ, ਨਾ ਕਿਸੇ ਦੀ ਨਿੰਦਿਆ ਨਾਲ ਵਾਸਤਾ, ਨਾ ਉਹਨੂੰ ਕਿਸੇ ਦੇ ਪ੍ਰੇਮ ਨਾਲ ਵਾਸਤਾ, ਤੇ ਨਾ ਉਹਨੂੰ ਕਿਸੇ ਦੇ ਵਿਰੋਧ ਨਾਲ ਵਾਸਤਾ, ਵਾਸਤਾ ਹੈ ਤੇ ਕੇਵਲ ਆਪਣੇ ਲਾਲਚ ਨਾਲ, ਕਿਉਂਕਿ ਸੋਚ ਬਿਮਾਰ ਹੈ। ਇਸ ਵਾਸਤੇ ਮੈਂ ਅਰਜ਼ ਕਰ ਰਿਹਾ ਸਾਂ ਕਿ ਉਹਦੀ ਇਹ ਹਾਲਤ ਹੈ ਕਿ ਉਹਦੇ ਮੂੰਹ ਚੋਂ ਝੱਗ ਵਗਦੀ ਰਹਿੰਦੀ ਹੈ ਖੁਸ਼ਾਮਦ ਦੀ, ਉਸਤਤ ਨਿੰਦਾ ਦੀ। ਹਲਕਾ ਕੁੱਤਾ ਜਿਹੜਾ ਹੈ ਸਤਸੰਗੀ ਜਨੋ, ਉਸ ਦੀ ਪੂਛ ਸਿੱਧੀ ਰਹਿੰਦੀ ਹੈ, ਪੂਛ ਸਿੱਧੀ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਲਾਲਚੀ ਮਨੁੱਖ ਹੈ ਉਹਦਾ ਹੱਥ ਵੀ ਹਮੇਸ਼ਾ ਸਿੱਧਾ ਰਹਿੰਦਾ ਕਿ ਕੋਈ ਦੇ ਦੇਵੇ, ਹੱਥ ਅੱਡਿਆ ਰਹਿੰਦਾ। ਸਾਹਸ ਖੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਛ ਹੈ ਪਾਵੈ। ਮਾਇਆ ਦੇ ਪਿੱਛੇ ਪਿੱਛੇ ਦੌੜਦਾ ਫਿਰਦਾ, ਮਾਇਆ ਦੇ ਪਿੱਛੇ ਪਿੱਛੇ ਉਹ ਆਪਣਾ ਧਰਮ ਵੀ ਗਵਾ ਲੈਂਦਾ। ਗਰੀਬ ਨੂੰ ਮਹਾਂ ਸੱਚੇ ਪਾਤਸ਼ਾਹ ਕਹਿੰਦੇ ਨੇ, ਨੱਚ ਮਿੱਤਰੰ ਇਹ ਲਾਲਚ, ਤੂੰ ਇੱਕ ਇਹੋ ਜਿਹਾ ਰੋਗ ਹੈ, ਇਹੋ ਜਿਹਾ ਸੂਰਮਾ ਹੈ ਕਿ ਤੇਰੇ ਵਸ ਵਿੱਚ ਆਇਆ ਹੋਇਆ ਮਨੁੱਖ ਜਿਹੜਾ ਉਹਦਾ ਕੋਈ ਮਿੱਤਰ ਨਹੀਂ ਰਹਿੰਦਾ, ਉਹਦਾ ਕੋਈ ਮਿੱਤਰ ਨਹੀਂ ਰਹਿੰਦਾ, ਉਹ ਕਿਸੇ ਨੂੰ ਮਿੱਤਰ ਸਮਝਦਾ ਹੀ ਨਹੀਂ। ਸਿਆਣੇ ਲੋਕ ਇਹ ਵੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਸੱਚਮੁੱਚ ਹੀ ਲਾਲਚੀ ਹੋਵੇ ਨਾ, ਉਹਦੇ ਨਾਲ ਹੱਸਣ ਵਾਲਾ ਕੋਈ ਨਹੀਂ ਹੁੰਦਾ, ਉਹਦੇ ਤੇ ਹੱਸਣ ਵਾਲੇ ਬੜੇ ਹੁੰਦੇ ਨੇ। ਫਿਰ ਸਮਝ ਲੈਣਾ, ਉਹਦੇ ਨਾਲ ਹੱਸਣ ਵਾਲਾ ਕੋਈ ਨਹੀਂ, ਉਹਦੇ ਨਾਲ ਬਹਿ ਕੇ ਉਹਦੀ ਦੁੱਖ ਸੁੱਖ ਨੂੰ ਦੂਰ, ਦੁੱਖ ਨੂੰ ਦੂਰ ਕਰਕੇ ਉਸ ਨੂੰ ਖੁਸ਼ੀ ਦੇਣ ਵਾਲਾ ਸੰਸਾਰ ਵਿੱਚ ਕੋਈ ਨਹੀਂ ਹੁੰਦਾ। ਉਸ ਤੇ ਹੱਸਣ ਵਾਲੇ, ਉਸ ਨੂੰ ਮਖੌਲ ਕਰਨ ਵਾਲੇ ਬੜੇ ਹੁੰਦੇ ਨੇ। ਮਖੌਲ ਦਾ ਪਾਤਰ ਬਣ ਜਾਂਦਾ, ਕਿਰਨਾ ਦਾ ਪਾਤਰ ਬਣ ਜਾਂਦਾ। ਇਸ ਵਾਸਤੇ ਸਤਸੰਗੀ ਜਨੋ, ਗਰੀਬ ਨਵਾਜ ਕਹਿੰਦੇ ਨੇ, ਨੱਚ ਇਸਟੰਗ ਹੇ ਲਾਲਚ, ਤੂੰ ਕਿਸੇ ਦਾ ਧਰਮ ਵੀ ਨਹੀਂ ਰਹਿਣ ਦਿੰਦਾ। ਮਨੁੱਖ ਗੁਰੂਆਂ ਨੂੰ ਠੱਗਣ ਦੀ ਕੋਸ਼ਿਸ਼ ਕਰਦਾ, ਮਨੁੱਖ ਧਾਰਮਿਕ ਅਦਾਰਿਆਂ ਨੂੰ ਲੁੱਟਣ ਦੀ ਕੋਸ਼ਿਸ਼ ਕਰਦਾ, ਮਨੁੱਖ ਧਰਮ ਦੇ ਨਾਂ ਤੇ ਲੁੱਟ ਲੈਂਦਾ, ਧਰਮ ਦੇ ਨਾਂ ਤੇ ਠੱਗੀ ਮਾਰ ਲੈਂਦਾ। ਨੱਚ ਬਾਧਵ, ਤੂੰ ਕੋਈ ਭਰਾ ਨਹੀਂ ਰਹਿਣ ਦਿੰਦਾ, ਕੋਈ ਸੰਬੰਧੀ ਨਹੀਂ ਰਹਿਣ ਦਿੰਦਾ। ਨੱਚ ਮਾਤ ਪਿਤਾ ਤਵ ਲੱਜਿਆ, ਤੈਨੂੰ ਮਾਂ ਪਿਓ ਦੀ ਸ਼ਰਮ ਵੀ ਨਹੀਂ, ਸ਼ਰਮ ਰਹਿਣੀ ਨਹੀਂ ਦਿੰਦਾ ਕਿਸੇ ਦੀ। ਮਾਂ ਨੂੰ ਵੀ ਠੱਗ ਲੈਂਦਾ, ਪਿਓ ਨੂੰ ਵੀ ਠੱਗ ਲੈਂਦਾ, ਲਾਲਚੀ ਹੈ ਨਾ। ਇਸ ਵਾਸਤੇ ਕਹਿੰਦੇ ਨੇ, ਜਦੋਂ ਮਨੁੱਖ ਦੀ ਇਹੋ ਜਿਹੀ ਹਾਲਤ ਹੋ ਜਾਂਦੀ ਹੈ, ਨੱਚ ਮਾਤ ਪਿਤਾ ਤਵ ਲੱਜਿਆ ਅਕਰਣੰ ਕ੍ਰੋਧ, ਨਾ ਕਰਨ ਵਾਲੇ ਕੰਮ ਕਰਦਾ। ਇਤਿਹਾਸ ਦੀ ਇੱਕ ਸਾਖੀ ਹੈ ਕਿ ਦੁਨੀਆਂ ਦਾ ਇੱਕ ਮਹਾਨ ਰਾਜਾ ਹੋਇਆ ਜਿਸ ਦਾ ਨਾਂ ਹੈ ਰਾਜਾ ਭੋਜ। ਬੜਾ ਆਦਰਯੋਗ ਨਾਂ ਹੈ। ਇਸ ਵਾਸਤੇ ਰਾਜਾ ਭੋਜ ਦਾ ਨਾਂ ਆਦਰਯੋਗ ਹੈ ਕਿ ਸਤਸੰਗੀ ਜਨੋ, ਮਨੌਤ ਹੈ ਕਿ ਉਸ ਦੇ ਦਰਬਾਰ ਵਿੱਚ 1400 ਵਿਦਵਾਨ ਪੰਡਿਤ ਰਿਹਾ ਕਰਦਾ ਸੀ, ਜਿਸ ਦਰਬਾਰ ਵਿੱਚ ਵਿਦਵਾਨਾਂ ਦੀ ਕਦਰ ਹੁੰਦੀ ਹੈ, ਜਿਸ ਦਰਬਾਰ ਵਿੱਚ ਵਿਦਵਾਨਾਂ ਦਾ ਮਾਣ ਸਤਿਕਾਰ ਹੁੰਦਾ, ਉਹ ਦਰਬਾਰ ਹਮੇਸ਼ਾ ਤਰੱਕੀਆਂ ਕਰਦੇ ਨੇ, ਕਿਉਂਕਿ ਵਿਦਿਆ ਨੂੰ ਤੀਸਰਾ ਨੇਤਰ ਮੰਨਿਆ ਜਾਂਦਾ। ਹਿੰਦੁਸਤਾਨ ਦਾ ਬੜਾ ਮਸ਼ਹੂਰ ਰਾਜਾ ਹੋਇਆ ਰਾਜਾ ਅਕਬਰ, ਜਤੀਮ ਰਹਿ ਗਿਆ ਸੀ, ਪੜ੍ਹ ਨਹੀਂ ਸਕਿਆ, ਪਰ ਸਤਸੰਗੀ ਜਨੋ, ਮਹਾਰਾਜੇ ਅਕਬਰ ਬਾਰੇ, ਬਾਦਸ਼ਾਹ ਅਕਬਰ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਸ ਨੇ ਦੁਨੀਆਂ ਭਰ ਦੇ 9 ਸਿਆਣੇ ਬੰਦੇ ਜਿਹੜੇ ਸਨ ਉਹ ਆਪਣੇ ਕੋਲ ਰੱਖੇ ਤੇ ਉਹਨਾਂ ਨੂੰ ਨਾਂ ਦਿੱਤਾ, ਇਹ ਮੇਰੇ 9 ਰਤਨ ਨੇ। ਉਹਨਾਂ 9 ਰਤਨਾਂ ਦੇ ਵਿੱਚੋਂ ਬੀਰਬਲ ਵੀ ਇੱਕ ਸੀ। ਮੈਂ ਇਸ ਪਾਸੇ ਨਹੀਂ ਜਾਣਾ ਕਿ ਉਹ ਕਿਹੜੇ ਕਿਹੜੇ ਸਨ ਤੇ ਕੀ ਗੁਣ ਸਨ ਉਹਨਾਂ ਦੇ, ਫਿਰ ਕਿਸੇ ਵੇਲੇ ਇਹਦੇ ਬਾਰੇ ਅਰਜ਼ ਕਰ ਲਵਾਂਗੇ। ਇਸੇ ਤਰ੍ਹਾਂ ਰਾਜੇ ਭੋਜ ਦੇ ਦਰਬਾਰ ਵਿੱਚ 1400 ਵਿਦਵਾਨ ਪੰਡਿਤ ਰਹਿੰਦਾ ਸੀ। ਇੱਕ ਦਿਨ ਆਣ ਕੇ ਰਾਜੇ ਭੋਜ ਦੇ ਦਰਬਾਰ ਵਿੱਚ ਕਿਸੇ ਨੇ ਸਵਾਲ ਕਰ ਦਿੱਤਾ। ਸਵਾਲ ਇਹ ਕੀਤਾ ਗਿਆ ਕਿ ਰਾਜਨ, ਮੇਰੇ ਮਨ ਦਾ ਇੱਕ ਸਵਾਲ ਹੈ, ਸ਼ੰਕਾ ਹੈ, ਕਿਰਪਾ ਕਰਕੇ ਦੂਰ ਕਰ ਦਿਓ, ਸੰਸਾ ਦਾ ਸਮਾਧਾਨ ਕਰੋ। ਰਾਜਾ ਭੋਜ ਕਹਿਣ ਲੱਗੇ, ਦੱਸੋ। ਕਹਿਣ ਲੱਗੇ, ਜੀ ਇਹ ਕਿਰਪਾ ਕਰਕੇ ਦੱਸੋ ਕਿ ਉਹ ਕਿਹੜੀ ਦਲਦਲ ਹੈ ਜਿਹਦੇ ਵਿੱਚੋਂ ਨਿਕਲਣਾ ਬੜਾ ਔਖਾ ਹੈ, ਨਿਕਲਿਆ ਨਹੀਂ ਜਾ ਸਕਦਾ, ਅਸੰਭਵ ਹੈ ਨਿਕਲਣਾ, ਉਹ ਕਿਹੜੀ ਦਲਦਲ ਹੈ। ਆਪਣੇ ਵਿਦਵਾਨਾਂ ਨੂੰ ਸੱਦ ਕੇ ਰਾਜੇ ਭੋਜ ਨੇ ਆਖਿਆ, ਵੀ ਇਹਦਾ ਜਵਾਬ ਦਿਓ, ਕਿਹੜੀ ਦਲਦਲ ਹੈ ਜਿਹਦੇ ਵਿੱਚੋਂ ਨਿਕਲਿਆ ਨਹੀਂ ਜਾਂਦਾ ਮਨੁੱਖ ਕੋਲੋਂ। ਸਾਰਿਆਂ ਨੇ ਆਪਣੇ ਆਪਣੇ ਢੰਗ ਨਾਲ ਜਵਾਬ ਦਿੱਤੇ, ਪਰ ਸਤਸੰਗੀ ਜਨੋ, ਮਨ ਨਾ ਮੰਨਿਆ ਰਾਜੇ ਭੋਜ ਦਾ ਔਰ ਨਾ ਉਸ ਸਵਾਲ ਕਰਨ ਵਾਲੇ ਦਾ, ਸਵਾਲ ਪੂਰਾ ਉੱਤਰ ਨਾ ਮਿਲ ਸਕਿਆ। ਇਸ ਵਾਸਤੇ ਰਾਜੇ ਭੋਜ ਨੇ ਸਮਾਂ ਦੇ ਦਿੱਤਾ, 8 ਦਿਨ ਦਾ ਸਮਾਂ ਦੇ ਦਿੱਤਾ ਗਿਆ, ਔਰ ਰਾਜ ਪੁਰੋਹਿਤ ਨੂੰ ਵਿਸ਼ੇਸ਼ ਤੌਰ ਤੇ ਇਹ ਗੱਲ ਆਖ ਦਿੱਤੀ ਗਈ ਰਾਜੇ ਭੋਜ ਵੱਲੋਂ ਕਿ ਜੇਕਰ ਤੂੰ ਮੇਰੇ ਇਸ ਸਵਾਲ ਦਾ ਜਵਾਬ ਨਾ 8 ਦਿਨਾਂ ਤੱਕ ਦੇ ਸਕਿਓ, ਮੈਂ ਤੈਨੂੰ ਨੌਕਰੀ ਤੋਂ ਕੱਢ ਦੇਵਾਂਗਾ। ਸਤ ਬਚਨ, ਕਿਉਂਕਿ ਰਾਜੇ ਦਾ ਹੁਕਮ ਵੱਡਾ ਹੁੰਦਾ, ਬਿਨ ਅਮਰ ਹੈ ਕੈਸੇ ਰਾਜ ਮੰਡਤ, ਰਾਜ ਹੁਕਮ ਦਾ ਹੀ ਨਾਂ ਹੈ, ਜਿੱਥੇ ਹੁਕਮ ਨਹੀਂ ਚੱਲਦਾ, ਹੁਕਮ ਇੱਕ ਨਹੀਂ, ਉਹ ਰਾਜ ਰਾਜ ਨਹੀਂ ਹੋ ਸਕਦਾ। ਰਾਜ ਕਿਸੇ ਤਖਤ ਦਾ ਨਾਂ ਨਹੀਂ, ਰਾਜ ਕਿਸੇ ਫੌਜ ਦੇ ਸੈਨਾਪਤੀ ਦੇ ਦੁਆਰਾ ਉਹਦਾ ਸੰਗਠਨ ਕੀਤਾ ਜਾਣਾ ਜਿਹੜਾ ਉਹ ਰਾਜ ਨਹੀਂ। ਫੌਜ ਬੜੀ ਵੱਡੀ ਹੈ, ਧਨ ਪਦਾਰਥ ਬੜਾ ਵੱਡਾ ਹੈ, ਖੇਤਰਫਲ ਰਾਜ ਦਾ ਬੜਾ ਵੱਡਾ ਹੈ, ਸਾਰਾ ਕੁਝ ਹੁੰਦਿਆਂ ਹੋਇਆਂ ਜੇ ਇੱਕ ਦਾ ਹੁਕਮ ਨਹੀਂ ਚੱਲਦਾ, ਰਾਜੇ ਦਾ ਹੁਕਮ ਨਹੀਂ ਚੱਲਦਾ, ਤੇ ਉਹ ਰਾਜ ਅਰਾਜਕਤਾ ਦੇ ਰੂਪ ਵਿੱਚ ਫੈਲ ਜਾਏਗਾ ਸੰਸਾਰ ਵਿੱਚ, ਤੇ ਸਾਰੇ ਲੋਕ ਦੁਖੀ ਹੋ ਜਾਣਗੇ, ਕਿਉਂਕਿ ਰਾਜ ਨਹੀਂ, ਉਹਨੂੰ ਰਾਜ ਨਹੀਂ ਆਖਿਆ ਜਾ ਸਕਦਾ ਜਿੱਥੇ ਇੱਕ ਦਾ ਹੁਕਮ ਨਾ ਹੋਵੇ। ਹੁਣ ਰਾਜੇ ਭੋਜ ਦਾ ਹੁਕਮ ਸੀ, ਇਸ ਨੇ ਆਪਣੇ ਘਰ ਆਇਆ, ਸੋਚਣਾ ਸ਼ੁਰੂ ਕੀਤਾ, ਪਰ ਸਤਸੰਗੀ ਜਨੋ, ਇਸ ਦੀ ਸੋਚ ਜਵਾਬ ਦੇ ਗਈ, ਨਾ ਜਵਾਬ ਮਿਲ ਸਕਿਆ, ਕੀ ਕੀਤਾ ਜਾਏ। ਇਹ ਆਪਣੇ ਘਰ ਨੂੰ ਛੱਡ ਕੇ ਬਾਹਰ ਚਲਾ ਗਿਆ, ਜੰਗਲ ਵਿੱਚ ਜਾ ਕੇ ਇੱਕ ਰੁੱਖ ਦੇ ਥੱਲੇ ਜਾ ਕੇ ਬੈਠ ਗਿਆ, ਸੋਚਣ ਲੱਗਾ। ਹੁਣ ਜਿਉਂ ਜਿਉਂ ਟਾਈਮ ਬਤੀਤ ਹੁੰਦਾ ਜਾਂਦਾ, ਤਿਉਂ ਤਿਉਂ ਇਸ ਨੂੰ ਚਿੰਤਾ ਜਿਹੜੀ ਹੈ ਉਹ ਹੋਰ ਜਿਹਾ ਤੰਗ ਕਰਦੀ ਹੈ, ਕਿਉਂਕਿ ਇਸ ਦੀ ਲੋੜ ਹੈ। ਇਹ ਰਾਜ ਦਰਬਾਰ ਦੇ ਆਸਰੇ ਤੇ ਆਪਣਾ ਸਮਾਂ ਪਾਸ ਕਰਦਾ, ਉਥੋਂ ਤਨਖਾਹ ਲੈਂਦਾ, ਉਹਦੇ ਕਰਕੇ ਹੀ, ਇਸ ਵਿਦਿਆ ਦੇ ਕਰਕੇ ਹੀ ਇਹਦਾ ਮਾਣ ਤਰਾਣ ਸੰਸਾਰ ਵਿੱਚ ਬਣਿਆ ਹੋਇਆ। ਜੇ ਇਹ ਜਵਾਬ ਨਾ ਦਿੱਤਾ ਗਿਆ, ਜਿੱਥੇ ਨੌਕਰੀ ਜਾਵੇਗੀ, ਮਾਣ ਸਨਮਾਨ ਜਾਵੇਗਾ, ਧਨ ਪਦਾਰਥ ਚਲਾ ਜਾਵੇਗਾ, ਉੱਥੇ ਨਾਲ ਦੀ ਨਾਲ ਇਹ ਹੈ ਕਿ ਜੇ ਰਾਜੇ ਨੇ ਕੋਈ ਸਖਤ ਫੈਸਲਾ ਲੈ ਲਿਆ ਤੇ ਹੋ ਸਕਦਾ ਕਿ ਮੌਤ ਦਾ ਮੂੰਹ ਵੀ ਵੇਖਣਾ ਪੈ ਜਾਏ, ਕਿਉਂਕਿ ਇਹ ਤੇ ਰਾਜੇ ਦਾ ਮੂਡ ਹੈ, ਪਤਾ ਨਹੀਂ ਕੀ ਹੋਵੇਗਾ, ਚਿੰਤਾ ਵਿੱਚ ਗ੍ਰਸਤ ਹੈ। ਚਿੰਤਾ ਵਿੱਚ ਬੈਠਾ ਹੋਇਆ ਉਧਰੋਂ ਇੱਕ ਆ ਜਿਹੜੀ ਭੇਡਾਂ ਚਾਰਦਾ ਚਾਰਦਾ ਇਹਦੇ ਕੋਲ ਆ ਗਿਆ, ਨੈਨਾ ਦੇਤ ਬਤਾਏ ਹਿਤ ਅਨਹਿਤ ਕੀ ਬਾਤ, ਧਨ ਧਰਤੀ ਵਿੱਚ ਦੱਬੀ ਹੈ, ਮਸਤਕ ਪ੍ਰਵਾਨ ਹੈ, ਮਨੁੱਖ ਦੇ ਮੱਥੇ ਤੋਂ, ਮਨੁੱਖ ਦਿਆਂ ਨੇਤਰਾਂ ਤੋਂ, ਮਨੁੱਖ ਦੇ ਚਿਹਰੇ ਦੇ ਰੰਗ ਤੋਂ ਪਤਾ ਲੱਗ ਜਾਂਦਾ ਦੂਸਰੇ ਬੰਦੇ ਨੂੰ, ਸਿਆਣੇ ਬੰਦੇ ਨੂੰ, ਵੀ ਇਹ ਦੁੱਖ ਵਿੱਚ ਹੈ ਕਿ ਇਹ ਸੁੱਖ ਖੁਸ਼ੀ ਵਿੱਚ ਹੈ, ਸਿਆਣੇ ਬੰਦੇ ਅੰਦਾਜ਼ਾ ਲਾ ਲੈਂਦੇ ਨੇ। ਇਸ ਨੇ ਵੇਖਿਆ ਕਿ ਮੂੰਹ ਉਤਰਿਆ ਹੋਇਆ, ਆਜੜੀ ਨੇ ਆਖਿਆ ਕਿ ਬ੍ਰਾਹਮਣ ਦੇਵਤਾ ਕੀ ਗੱਲ ਹੈ, ਬੜਾ ਦੁਖੀ ਲੱਗਦਾ ਏ, ਕਾਰਨ ਕੀ ਹੈ। ਇਹ ਕਹਿਣ ਲੱਗਾ, ਭਰਾਵਾ ਕੁਛ ਨਾ ਪੁੱਛ। ਕਹਿਣ ਲੱਗਾ, ਨਹੀਂ ਕੁਝ ਨਾ ਕੁਝ ਤੇ ਦੱਸਣਾ ਪਵੇਗਾ, ਹੋ ਸਕਦਾ ਕਿ ਮੈਂ ਤੇਰੇ ਇਸ ਦੁੱਖ ਨੂੰ ਵੰਡਾ ਸਕਾਂ, ਤੇਰੇ ਇਸ ਦੁੱਖ ਨੂੰ ਮੈਂ ਦੂਰ ਕਰ ਸਕਾਂ, ਮੈਨੂੰ ਦੱਸ ਤਾਂ ਸਹੀ। ਕਹਿਣ ਲੱਗਾ, ਫਿਰ ਮੈਂ ਦੱਸ ਦਿੰਦਾ, ਗੱਲ ਅਸਲ ਵਿੱਚ ਇਹ ਹੈ ਕਿ ਮੈਂ ਰਾਜੇ ਭੋਜ ਦੇ ਦਰਬਾਰ ਦਾ ਰਾਜ ਪੁਰੋਹਿਤ ਹਾਂ, ਮਾਣ ਸਨਮਾਨ ਬੜਾ, ਧਨ ਪਦਾਰਥ ਬੜਾ, ਹਰ ਚੀਜ਼ ਮੈਨੂੰ, ਹਰ ਸੁੱਖ ਮੈਨੂੰ ਪ੍ਰਾਪਤ ਹੈ, ਪਰ ਅੱਜ ਇੱਕ ਵਿਪਤਾ ਦਾ ਸਮਾਂ ਆ ਗਿਆ। ਰਾਜੇ ਨੇ ਇੱਕ ਸਵਾਲ ਕਰ ਦਿੱਤਾ ਤੇ ਉਸ ਸਵਾਲ ਦਾ ਜਵਾਬ ਨਹੀਂ ਔੜ ਰਿਹਾ, ਜਵਾਬ ਸਾਹਮਣੇ ਨਹੀਂ ਆਉਂਦਾ, ਇਸ ਵਾਸਤੇ ਚਿੰਤਾ ਵਿੱਚ। ਕਹਿਣ ਲੱਗਾ ਤੂੰ ਮੈਨੂੰ ਸਵਾਲ ਤੇ ਦੱਸ, ਹੋ ਸਕਦਾ ਹੈ ਕਿ ਮੈਂ ਤੇਰੇ ਸਵਾਲ ਦਾ ਜਵਾਬ ਦੇ ਸਕਾਂ, ਕਿਉਂਕਿ ਮੈਂ ਵੀ ਸਾਧੂਆਂ ਦੀ ਸੰਗਤ ਕੀਤੀ ਹੋਈ ਹੈ। ਕਹਿਣ ਲੱਗਾ ਠੀਕ ਹੈ, ਮੇਰਾ ਸਵਾਲ ਇਹ ਹੈ, ਜਿਹੜਾ ਰਾਜੇ ਨੇ ਮੈਨੂੰ ਪੁੱਛਿਆ ਉਹ ਸਵਾਲ ਇਹ ਹੈ ਕਿ ਉਹ ਕਿਹੜੀ ਦਲਦਲ ਹੈ ਜਿਹਦੇ ਵਿੱਚੋਂ ਮਨੁੱਖ ਨਿਕਲ ਨਹੀਂ ਸਕਦਾ, ਦਿਓ ਜਵਾਬ। ਕਹਿਣ ਲੱਗਾ ਠੀਕ ਹੈ, ਜਵਾਬ ਦੇ ਦਿਆਂਗਾ, ਪਰ ਗੱਲ ਇਹ ਹੈ ਭਈ ਜੇ ਤੂੰ ਜਵਾਬ ਤੈਨੂੰ ਮਿਲ ਜਾਵੇ ਤੇ ਤੂੰ ਇਹਦਾ ਕਰਨਾ ਕੀ ਹੈ। ਕਹਿਣ ਲੱਗਾ ਰਾਜ ਦਰਬਾਰ ਵਿੱਚ ਅਹੁਦਾ ਹੋਰ ਉੱਚਾ ਹੋ ਜਾਏਗਾ, ਧਨ ਪਦਾਰਥ ਮਿਲੇਗਾ, ਖੁਸ਼ੀਆਂ ਮਿਲਣਗੀਆਂ। ਕਹਿਣ ਲੱਗਾ ਬਸ ਇੰਨੀ ਗੱਲ ਹੈ। ਕਹਿਣ ਲੱਗਾ ਹਾਂ। ਕਹਿਣ ਲੱਗਾ ਸੰਸਾਰ ਦੇ ਵਿੱਚ ਧਨ ਦੀ ਪੂਜਾ ਹੁੰਦੀ ਹੈ, ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਕਹਿੰਦੇ ਨੇ ਧਨ 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 ਕੋ ਆਖੀਐ ਜਾ ਕੋ ਜਗਤ ਗੁਲਾਮ। ਸਾਰਾ ਸੰਸਾਰ ਜਿਸ ਧਨ ਦਾ ਗੁਲਾਮ ਹੈ, ਇਹ ਉਸ ਆਜੜੀ ਨੇ ਆਖਿਆ। ਕਹਿਣ ਲੱਗਾ ਧਨ ਦੀ ਹੀ ਪੂਜਾ ਹੁੰਦੀ ਹੈ, ਧਨ ਹੀ ਚਾਹੁੰਦਾ ਨਾ, ਉੱਥੇ ਜਾ ਕੇ ਵੀ ਧਨ ਲੈਣਾ ਤੇ ਧਨ ਤੂੰ ਮੇਰੇ ਕੋਲੋਂ ਲੈ ਲੈ। ਕਹਿਣ ਲੱਗਾ ਤੇਰੇ ਕੋਲ ਧਨ? ਕਹਿਣ ਲੱਗਾ ਹਾਂ, ਮੈਂ ਸਾਧੂਆਂ ਦੀ ਸੰਗਤ ਕੀਤੀ ਹੋਈ ਹੈ, ਮੇਰੇ ਕੋਲ ਇੱਕ ਐਸਾ ਧਨ ਹੈ ਜਿਹੜਾ ਮੁੱਕ ਨਹੀਂ ਸਕਦਾ, ਅਖੁੱਟ ਧਨ ਹੈ ਮੇਰੇ ਕੋਲ। ਕਹਿਣ ਲੱਗਾ ਅੱਛਾ, ਉਹ ਕਿਹੜਾ ਧਨ ਹੈ? ਕਹਿੰਦਾ ਕਦੀ ਪਾਰਸ ਦਾ ਨਾਂ ਸੁਣਿਆ? ਕਹਿਣ ਲੱਗਾ ਬੜੀ ਵਾਰੀ। ਕਹਿੰਦਾ ਕਦੀ ਵੇਖਿਆ ਹੀ? ਕਹਿਣ ਲੱਗਾ ਨਹੀਂ ਵੇਖਿਆ ਤੇ ਕਦੀ ਨਹੀਂ ਪਾਰਸ। ਕਹਿਣ ਲੱਗਾ ਜੇ ਫਿਰ ਵੇਖਿਆ ਨਹੀਂ ਨਾ ਤੇ ਮੈਂ ਤੈਨੂੰ ਦੇ ਸਕਦਾ, ਮੇਰੇ ਕੋਲ ਹੈ, ਜਿੰਨਾ ਮਰਜ਼ੀ ਸੋਨਾ ਬਣਾਈ ਜਾਈ, ਜਿੰਨਾ ਮਰਜ਼ੀ ਧਨ ਪਦਾਰਥ ਇਕੱਠਾ ਕਰ ਲਈ, ਤੂੰ ਕੀ ਲੈਣਾ ਰਾਜੇ ਭੋਜ ਕੋਲੋਂ? ਉੱਥੇ ਜਾ ਕੇ ਕੀ ਕਰਨਾ ਈ? ਛੱਡ ਖੈੜਾ। ਕਹਿਣ ਲੱਗਾ ਠੀਕ ਹੈ ਮਹਾਰਾਜ, ਕਿਰਪਾ ਕਰੋ ਦੇ ਦਿਓ। ਕਹਿਣ ਲੱਗਾ ਫਿਰ ਇੱਦਾਂ ਤੇ ਨਹੀਂ ਨਾ ਦਿੱਤਾ ਜਾ ਸਕਦਾ, ਕੋਈ ਨਾ ਕੋਈ ਮਰਿਆਦਾ ਪੂਰੀ ਕਰਨੀ ਪਵੇਗੀ। ਕਹਿਣ ਲੱਗਾ ਕੀ ਜੀ? ਕਹਿਣ ਲੱਗਾ ਫਿਰ ਮੇਰਾ ਚੇਲਾ ਤੇ ਬਣਨਾ ਪਵੇਗਾ ਨਾ, ਮੇਰਾ ਚੇਲਾ ਬਣਨਾ ਪਵੇਗਾ। ਕਹਿਣ ਲੱਗਾ ਮਹਾਰਾਜ ਬਣਾ ਲਓ ਚੇਲਾ। ਕਹਿਣ ਲੱਗਾ ਫਿਰ ਚੇਲਾ ਇਵੇਂ ਨਹੀਂ, ਚੇਲਾ ਇਸ ਤਰ੍ਹਾਂ ਬਣਨਾ ਪਵੇਗਾ ਕਿ ਮੈਂ ਤੈਨੂੰ ਆਪਣਾ ਸੀਤ ਪ੍ਰਸ਼ਾਦ ਦੇਵਾਂਗਾ, ਉਹ ਹੋਵੇਗਾ ਭੇਡ ਦਾ ਦੁੱਧ। ਭੇਡ ਦਾ ਦੁੱਧ ਪਹਿਲਾਂ ਮੈਂ ਆਪ ਪੀਵਾਂਗਾ ਤੇ ਉਹੀ ਤੈਨੂੰ ਦਿਆਂਗਾ। ਜੇ ਤੂੰ ਮੇਰਾ ਸੀਤ ਪ੍ਰਸ਼ਾਦ ਲੈ ਲਵੇਂ, ਭੇਡ ਦਾ ਦੁੱਧ ਮੇਰਾ ਜੂਠਾ ਪੀ ਲਵੇਂ, ਫਿਰ ਮੈਂ ਮੰਨ ਲਵਾਂਗਾ ਕਿ ਤੂੰ ਮੇਰਾ ਚੇਲਾ ਬਣ ਗਿਆ। ਕਹਿਣ ਲੱਗਾ ਨਹੀਂ ਮਹਾਰਾਜ, ਇਹ ਨਹੀਂ ਹੋ ਸਕਦਾ। ਪਹਿਲੀ ਗੱਲ ਤੇ ਇਹ ਹੈ ਕਿ ਮੈਂ ਭੇਡ ਦਾ ਦੁੱਧ ਪੀਤਾ ਨਹੀਂ, ਕਦੀ ਨਾ ਪੀਆਂਗਾ, ਕਿਉਂਕਿ ਮੇਰੇ ਧਰਮ ਵਿੱਚ ਮਨਾ ਹੈ, ਮੈਂ ਨਹੀਂ ਪੀਂਦਾ। ਦੂਸਰੀ ਗੱਲ, ਤੁਸੀਂ ਮੁਸਲਮਾਨ ਹੋ, ਮੈਂ ਹਿੰਦੂ ਹਾਂ, ਬ੍ਰਾਹਮਣ ਹਾਂ, ਮੈਂ ਕਿੱਦਾਂ ਤੁਹਾਡਾ ਜੂਠਾ ਪੀ ਸਕਦਾ? ਇਹ ਗੱਲ ਨਹੀਂ ਬਣਨੀ। ਕਹਿਣ ਲੱਗਾ ਚੰਗਾ ਤੇਰੀ ਮਰਜ਼ੀ, ਨਹੀਂ ਤੂੰ ਲੈਣਾ ਚਾਹੁੰਦਾ ਪਾਰਸ ਤੇ ਨਾ ਲੈ, ਮੈਂ ਚਲਾ ਜਾਂਦਾ। ਉਸਨੇ ਆਪਣੀਆਂ ਭੇਡਾਂ ਹਿੱਕੀਆਂ ਤੇ ਤੁਰ ਪਿਆ। ਇਸ ਪੰਡਿਤ ਦੇ ਮਨ ਵਿੱਚ ਵਿਚਾਰ ਆਇਆ, ਮਨਾ ਗੱਲ ਤੇ ਕੁਝ ਵੀ ਨਹੀਂ, ਨਾ ਇੱਥੇ ਕੋਈ ਵੇਖਣ ਡਿਆ, ਕੌਣ ਵੇਂਦਾ ਇੱਥੇ ਕਿ ਭੇਡ ਦਾ ਦੁੱਧ ਪੀਤਾ ਕਿ ਨਹੀਂ ਪੀਤਾ, ਕੌਣ ਵੇਂਦਾ ਇੱਥੇ ਕਿ ਮੁਸਲਮਾਨ ਦਾ ਜੂਠਾ ਦੁੱਧ ਪੀਤਾ ਕਿ ਨਹੀਂ ਪੀਤਾ, ਕਿਸੇ ਨੂੰ ਕੀ ਪਤਾ। ਸਤਸੰਗੀ ਜਨੋ, ਗਰੀਬ ਨਵਾਜ ਪਾਤਸ਼ਾਹ ਗੁਰਬਾਣੀ ਵਿੱਚ ਫੁਰਮਾਨ ਕਰਦੇ ਨੇ, ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਬੁਰਾਈ ਉਦੋਂ ਪੈਦਾ ਹੁੰਦੀ ਹੈ ਜਦੋਂ ਅਸੀਂ ਸਮਝਦੇ ਹਾਂ ਕਿ ਕਿਹੜਾ ਵੇਖਦਾ ਕੋਈ, ਕੌਣ ਜਾਣਦਾ ਇਸ ਬਾਰੇ। ਪਰ ਇਸ ਗੱਲ ਨੂੰ ਅਸੀਂ ਭੁੱਲ ਜਾਂਦੇ ਹਾਂ ਕਿ ਅਨਿਕ ਪੜਦੇ ਮਹਿ ਕਮਾਵੈ ਵਿਕਾਰ, ਖਿਨ ਮਹਿ ਪ੍ਰਗਟ ਹੋਏ ਸੰਸਾਰ। ਜੇ ਸਾਰਾ ਸੰਸਾਰ ਹੋਰ ਕੋਈ ਵੀ ਨਹੀਂ ਜਾਣਦਾ ਤੇ ਉਹ ਸੰਸਾਰ ਦਾ ਕਰਤਾ, ਸੰਸਾਰ ਦਾ ਰਚਣਹਾਰਾ, ਸੰਸਾਰ ਨੂੰ ਰੋਟੀ ਰੋਜ਼ੀ ਦੇਣ ਵਾਲਾ, ਸੰਸਾਰ ਨੂੰ ਲੈ ਕਰਨ ਵਾਲਾ ਪਰਮ ਪਿਤਾ ਪਰਮਾਤਮਾ ਜਿਸ ਦੀ ਜੋਤ ਸਾਡੇ ਅੰਦਰ ਬਿਰਾਜਮਾਨ ਹੈ, ਉਹ ਤੇ ਵੇਖ ਹੀ ਰਿਹਾ ਨਾ, ਉਸਨੂੰ ਤੇ ਸਾਰਾ ਅਹਿਸਾਸ ਹੈ ਹੀ ਹੈ ਨਾ। ਇਸ ਵਾਸਤੇ ਸਤਸੰਗੀ ਜਨੋ ਕਹਿਣ ਲੱਗਾ ਕੋਈ ਗੱਲ ਨਹੀਂ, ਚਲੋ ਧਰਮ ਦੀ ਗੱਲ ਹੈ ਨਾ, ਤੇ ਪਸ਼ਚਾਤਾਪ ਕਰ ਲਵਾਂਗੇ, ਕੋਈ ਦਾਨ ਪੁੰਨ ਕਰ ਲਵਾਂਗੇ, ਪੈਸੇ ਵਾਧੂ ਹੋਣੇ ਨੇ ਕੋਲ, ਦਾਨ ਪੁੰਨ ਕਰ ਲਵਾਂਗੇ, ਪੰਡਤਾਂ ਨੂੰ ਸੱਦ ਕੇ ਜੱਗ ਕਰਵਾ ਲਵਾਂਗੇ, ਦਾਨ ਪੁੰਨ ਕਰਕੇ ਤੇ ਆਪਣਾ ਜਿਹੜਾ ਹੈ ਪਸ਼ਚਾਤਾਪ ਕਰਕੇ ਇਸ ਦਾ ਸਾਰਾ ਪਾਪ ਲਾ ਲਵਾਂਗੇ, ਇਹ ਕਿਹੜੀ ਵੱਡੀ ਗੱਲ ਹੈ। ਪ੍ਰਸ਼ਚਿਤ ਕਰਨਾ ਕੋਈ ਬਹੁਤ ਔਖਾ ਤਾਂ ਨਹੀਂ ਹੈਗਾ, ਇਹ ਤੇ ਉਹਦੇ ਵਾਸਤੇ ਔਖਾ ਨਾ ਜਿਹਦੇ ਕੋਲ ਕੁਝ ਨਾ ਹੋਵੇ, ਜਿਹਦੇ ਕੋਲ ਧਨ ਪਦਾਰਥ ਨਹੀਂ, ਪ੍ਰਾਸ਼ਚਿਤ ਕਰਨਾ ਤੇ ਉਹਦੇ ਵਾਸਤੇ ਔਖਾ, ਮੈਨੂੰ ਕੀ ਔਖਾ ਹੋਣਾ, ਮੈਨੂੰ ਪਾਰਸ ਮਿਲ ਜਾਣਾ। ਮਗਰ ਦੌੜਿਆ, ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਪਾਰਸ ਦੇ ਦਿਓ, ਮੈਂ ਦੁੱਧ ਪੀ ਲੈਂਦਾ ਹਾਂ ਆਪ ਜੀ ਦਾ ਜੂਠਾ ਪੇਟ ਦਾ। ਕਹਿਣ ਲੱਗਾ ਨਹੀਂ, ਹੁਣ ਉਹ ਵੇਲਾ ਲੰਘ ਗਿਆ, ਹੁਣ ਗੱਲ ਨਹੀਂ ਬਣਨੀ। ਕਹਿਣ ਲੱਗਾ ਹੁਣ ਕੀ ਹੋ ਗਿਆ? ਕਹਿਣ ਲੱਗਾ ਹੁਣ ਦੂਜੀ ਸ਼ਰਤ ਆ ਗਈ ਹੈ, ਕਿਉਂਕਿ ਚੇਲਾ ਉਹਨੂੰ ਬਣਾਇਆ ਜਾਂਦਾ ਜਿਹੜਾ ਮਨੁੱਖ ਆਪਣੀ ਮੈਂ ਮਾਰ ਲਵੇ। ਹੁਣ ਮੈਂ ਇਹ ਪਰਖਣਾ ਤੇ ਵੇਖਣਾ ਤੇ ਹੈ ਨਾ ਕਿ ਤੇਰੀ ਮੈਂ ਮਰ ਗਈ ਹੈ, ਤੇਰੀ ਹਉਮੈ ਦਾ ਨਾਸ ਹੋਇਆ ਕਿ ਨਹੀਂ ਹੋਇਆ ਹਾਲੇ, ਇਸ ਵਾਸਤੇ ਮੈਂ ਤੈਨੂੰ ਚੇਲਾ ਇੱਦਾਂ ਨਹੀਂ ਬਣਾਉਣਾ। ਕਹਿਣ ਲੱਗਾ ਜੀ ਹੁਣ ਕੀ ਸ਼ਰਤ ਹੈ? ਕਹਿਣ ਲੱਗੇ ਹੁਣ ਇਹ ਸ਼ਰਤ ਹੈ ਕਿ ਦੁੱਧ ਹੋਵੇਗਾ ਭੇਡ ਦਾ, ਪਹਿਲਾਂ ਪੀਵਾਂਗਾ ਮੈਂ, ਫਿਰ ਪੀਵੇਗਾ ਮੇਰਾ ਕੁੱਤਾ, ਤੇ ਉਸ ਕੁੱਤੇ ਦਾ ਜੂਠਾ ਦੁੱਧ ਤੈਨੂੰ ਪਿਆਇਆ ਜਾਏਗਾ, ਪੀ ਲਏਗਾ? ਕਹਿਣ ਲੱਗਿਆ ਨਹੀਂ ਮਹਾਰਾਜ, ਇਹ ਤਾਂ ਨਹੀਂ ਨਾ ਗੱਲ ਹੋ ਸਕਦੀ, ਇਹ ਤੇ ਘੋਰ ਅਪਰਾਧ ਹੈ। ਚਲੋ ਤੁਹਾਡਾ ਜੂਠਾ ਵੀ ਮੰਨ ਲਿਆ ਸੀ, ਤੁਹਾਡਾ ਤੇ ਸੀਤ ਪ੍ਰਸਾਦ ਮੰਨ ਲਿਆ ਕਿਉਂਕਿ ਤੁਸੀਂ ਮੇਰੇ ਗੁਰੂ ਬਣਨਾ ਸੀ, ਇਹ ਤਾਂ ਨਹੀਂ ਗੱਲ ਬਣਦੀ। ਕਹਿਣ ਲੱਗਾ ਫਿਰ ਨਹੀਂ ਗੱਲ ਬਣਦੀ, ਤੈਨੂੰ ਨਹੀਂ ਸੌਦਾ ਪੁੱਗਦਾ ਤੇ ਮੈਨੂੰ ਵੀ ਨਹੀਂ ਪੁੱਗਦਾ, ਮੈਂ ਤੁਰ ਜਾਣਾ। ਉਹ ਭੇਡਾਂ ਹਿੱਕ ਕੇ ਹੋਰ ਅੱਗੇ ਤੁਰ ਗਿਆ। ਇਹ ਫਿਰ ਮਗਰ ਦੌੜਿਆ, ਮਨਾ ਪ੍ਰਾਸ਼ਚਿਤੇ ਕਰਨਾ ਹੀ ਆ, ਤੇ ਜਿੱਥੇ ਭੇਡ ਦੇ ਦੁੱਧ ਦਾ ਹੋ ਜਾਏਗਾ, ਜਿੱਥੇ ਇਹਦੇ ਮੁਸਲਮਾਨ ਦੇ ਜੂਠੇ ਦੁੱਧ ਦਾ ਹੋ ਜਾਏਗਾ, ਉੱਥੇ ਨਾਲ ਇਹਦਾ ਕੁੱਤੇ ਦਾ ਵੀ ਕਰ ਲਾਂਗੇ, ਕੀ ਫਰਕ ਪੈਂਦਾ? ਜਿੱਥੇ ਸੌ ਉੱਥੇ ਸਵਾਇਆ। ਗਰੀਬ ਨਵਾਜ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ, ਪਾਪ ਕਰਹਿ ਪੰਚਾ ਕੇ ਬਸ ਰੇ, ਤੀਰਥ ਨਹਾਏ ਕਹਿ ਸਭ ਉਤਰੇ। ਨਹਾ ਕੇ ਤੀਰਥਾਂ ਦੇ ਕਹਿੰਦਾ ਸਾਰੇ ਉਤਰ ਜਾਂਦੇ ਨੇ, ਕੋਈ ਗੱਲ ਨਹੀਂ। ਕਹਿੰਦਾ ਜਿੱਥੇ ਉਹ ਪਾਪ ਉਤਰ ਜਾਏਗਾ ਉੱਥੇ ਵੀ ਉਤਰ ਜਾਏਗਾ, ਕੋਈ ਗੱਲ ਨਹੀਂ। ਫਿਰ ਮਗਰ ਦੌੜਿਆ, ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਰੁਕ ਤੇ ਜਾਓ। ਕਹਿਣ ਲੱਗਾ ਨਹੀਂ, ਤੇਰਾ ਮਨ ਨਹੀਂ ਹਲੇ ਬਣਿਆ। ਕਹਿੰਦਾ ਨਹੀਂ ਜੀ ਹੁਣ ਬਣ ਗਿਆ। ਕਹਿੰਦੇ ਦੱਸ ਕੀ ਗੱਲ ਹੈ? ਕਹਿਣ ਲੱਗਾ ਜੀ ਮੈਂ ਤੁਹਾਡਾ ਵੀ, ਤੁਹਾਡੇ ਕੁੱਤੇ ਦਾ ਜੂਠਾ ਵੀ ਦੁੱਧ ਪੀ ਲਵਾਂਗਾ। ਕਹਿਣ ਲੱਗਾ ਠੀਕ ਹੈ, ਤੂੰ ਪੀ ਤੇ ਲਵੇਂਗਾ, ਪਰ ਮੈਨੂੰ ਕਿੱਦਾਂ ਪਤਾ ਲੱਗੇ ਕਿ ਤੂੰ ਅੰਦਰੋਂ ਸਾਫ਼ ਹੋ ਕੇ ਗੱਲ ਕਰ ਰਿਹਾ? ਮੈਨੂੰ ਕਿੱਦਾਂ ਪਤਾ ਲੱਗੇਗਾ? ਮੈਨੂੰ ਨਹੀਂ ਜਾਪਦਾ ਕਿ ਤੂੰ ਅੰਦਰੋਂ ਸਾਫ਼ ਹੋ ਗਿਆ। ਕਹਿਣ ਲੱਗਾ ਜੀ ਕਿਵੇਂ ਪਤਾ ਲੱਗੇਗਾ? ਕਹਿਣ ਲੱਗਾ ਫਿਰ ਸ਼ਰਤ ਔਖੀ ਹੋ ਗਈ ਹੈ ਹੁਣ, ਜੇ ਤੂੰ ਉਹ ਸ਼ਰਤ ਮੰਨੇਗਾ ਤੇ ਫਿਰ ਮੈਂ ਕਹਾਂਗਾ ਕਿ ਤੂੰ ਠੀਕ ਹੈ, ਮੇਰਾ ਚੇਲਾ ਬਣਨ ਦੇ ਯੋਗ ਹੈ। ਕਹਿਣ ਲੱਗਾ ਠੀਕ ਹੈ ਜੀ, ਹੁਕਮ ਕਰੋ, ਕੀ ਸ਼ਰਤ ਹੈ? ਕਹਿਣ ਲੱਗੇ ਵੇਖ, ਦੁੱਧ ਹੋਵੇਗਾ ਭੇਡ ਦਾ, ਪਹਿਲਾਂ ਮੈਂ ਪੀਵਾਂਗਾ, ਫਿਰ ਮੇਰਾ ਕੁੱਤਾ ਪੀਵੇਗਾ, ਉਸ ਤੋਂ ਬਾਅਦ ਉਸ ਦੁੱਧ ਨੂੰ ਪਾਇਆ ਜਾਵੇਗਾ ਮਨੁੱਖ ਦੀ ਖੋਪੜੀ ਵਿੱਚ, ਤੇ ਖੋਪੜੀ ਵਿੱਚ ਪਾ ਕੇ ਤੇ ਭੇਡ ਦੀਆਂ ਤਾਜ਼ੀਆਂ ਮੇਂਗਣਾਂ ਵੀ ਵਿੱਚ ਪਾਈਆਂ ਜਾਣਗੀਆਂ। ਪੀ ਲਏਗਾ? ਜੇ ਪੀ ਲਏਗਾ ਤੇ ਪਾਰਸ ਮਿਲ ਜਾਏਗਾ। ਕਹਿਣ ਲੱਗਾ ਮਹਾਰਾਜ ਗੱਲ ਬਹੁਤ ਔਖੀ ਹੈ, ਚਲੋ ਫਿਰ ਹੋਰ ਕਰਨਾ ਵੀ ਕੀ ਹੈ, ਕਿਉਂਕਿ ਉਧਰ ਵੀ ਸਾਹਮਣੇ ਮੌਤ ਦਿਸਣ ਡਈ ਹੈ, ਉਧਰ ਸਾਹਮਣੇ ਮੌਤ ਦਿਸਦੀ ਹੈ, ਸਾਰਾ ਕੁਛ ਜਾਂਦਾ ਦਿਸਣ ਡਿਆ, ਪਰਿਵਾਰ ਭੁੱਖਾ ਮਰ ਰਿਹਾ, ਇਧਰ ਕੋਈ ਗੱਲ ਨਹੀਂ, ਮੇਰੀਆਂ ਪੀੜੀਆਂ ਖਾਂਦੀਆਂ ਰਹਿਣਗੀਆਂ। ਕਿਉਂਕਿ ਮਨੁੱਖ ਨੂੰ ਆਪਣੇ ਆਪ ਦਾ ਫਿਕਰ ਨਹੀਂ, ਮਨੁੱਖ ਨੂੰ ਪੀੜੀਆਂ ਦਾ ਬੜਾ ਫਿਕਰ ਹੈ ਕਿ ਮੇਰੇ ਆਉਣ ਵਾਲੇ ਕੀ ਖਾਣਗੇ। ਇੱਕ ਬੜਾ ਚਰਚਿਤ ਜਿਹਾ ਮੁਹਾਵਰਾ ਜਿਹਾ ਬਣਿਆ ਹੋਇਆ, ਛੋਟਾ ਜਿਹਾ ਦ੍ਰਿਸ਼ਟਾਂਤ ਲੋਕ ਸਿਆਣੇ ਦਿੰਦੇ ਨੇ। ਉਹ ਕਹਿੰਦੇ ਨੇ ਕਿਸੇ ਸੇਠ ਨੂੰ ਕਿਸੇ ਸਿਆਣੇ ਬੰਦੇ ਨੇ ਆਖਿਆ, ਕਹਿਣ ਲੱਗਾ ਸੇਠ ਜੀ ਬੜੇ ਭਾਗਾਂ ਵਾਲੇ ਹੋ ਤੁਸੀਂ। ਕਹਿਣ ਲੱਗਾ ਕਿਹੜੀ ਗੱਲੋਂ ਬਈ? ਕਹਿਣ ਲੱਗਾ ਮਹਾਰਾਜ ਇੰਨਾ ਧਨ ਤੁਹਾਡੇ ਕੋਲ ਇਕੱਠਾ ਹੋ ਗਿਆ, ਤੁਹਾਡੀਆਂ ਤੇ ਅੱਠ ਪੀੜੀਆਂ ਖਾਂਦੀਆਂ ਰਹਿਣ ਤੇ ਮੁੱਕ ਨਹੀਂ ਸਕਦਾ। ਕਹਿਣ ਲੱਗਾ ਅੱਛਾ? ਕਹਿਣ ਲੱਗਾ ਹਾਂ ਜੀ। ਤੇ ਪੰਡਿਤ ਰੋਣ ਲੱਗ ਪਿਆ, ਉਹ ਸ਼ਾਹੂਕਾਰ ਰੋਣ ਲੱਗ ਪਿਆ। ਕਹਿੰਦਾ ਮਹਾਰਾਜ ਰੋਂਦੇ ਕਿਉਂ? ਕਹਿੰਦਾ ਰੋਂਦਾ ਇਸ ਕਰਕੇ ਆ ਕਿ ਤੂੰ ਮੈਨੂੰ ਦੱਸ ਦਿੱਤਾ ਕਿ ਅੱਠ ਪੀੜੀਆਂ ਕੋਲੋਂ ਧਨ ਨਹੀਂ ਮੁੱਕ ਸਕਦਾ। ਉਹ ਕਹਿਣ ਲੱਗਾ ਫਿਰ ਇਹ ਤੇ ਖੁਸ਼ੀ ਵਾਲੀ ਗੱਲ ਸੀ, ਇਹ ਦੁੱਖ ਵਾਲੀ ਗੱਲ ਥੋੜੀ ਹੈ। ਕਹਿਣ ਲੱਗਾ ਨਹੀਂ ਭਲਿਆ ਲੋਕਾ, ਇਦੋਂ ਵੱਡੀ ਦੁੱਖ ਵਾਲੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਕਿ ਅੱਠਾਂ ਪੀੜੀਆਂ ਤੱਕ ਤੇ ਚੱਲਦਾ ਰਹੇਗਾ ਕੰਮ, ਨੌਵੀਂ ਪੀੜੀ ਕੀ ਖਾਏਗੀ, ਨੌਵੀਂ ਪੀੜੀ ਮੇਰੀ ਕੀ ਖਾਵੇਗੀ। ਮਨੁੱਖ ਇਸ ਝੰਝਟ ਚ ਫਸਿਆ ਹੋਇਆ। ਜਿਹੜਾ ਧਨ ਇਕੱਠਾ ਕਰਨਾ ਸੀ ਨਾ, ਜਿਹੜੀ ਮੰਗ ਗੁਰੂ ਗੋਬਿੰਦ ਸਿੰਘ ਸਾਹਿਬ ਮੰਗ ਰਹੇ ਨੇ ਕਿ ਲਾਲਚ ਹੋ ਗੁਣ ਤੋ ਉਚਰੋ, ਉਹ ਅਸੀਂ ਕਿੰਨੇ ਕੁ ਮੰਗਨੇ ਆ, ਅਸੀਂ ਕਿੰਨੇ ਕੁ ਆ ਜਿਹੜੇ ਲਾਲਚ ਹੋ ਗੁਣ ਤੋ ਉਚਰੋ, ਤੇਰੇ ਗੁਣਾਂ ਦਾ ਉਚਾਰਨ ਕਰਨ ਦਾ ਲਾਲਚ ਮੇਰੇ ਅੰਦਰ ਪੈਦਾ ਹੋ ਜਾਏ, ਇਹ ਕਿੰਨੇ ਕੁ ਮੰਗਦੇ ਆ। ਨਹੀਂ ਤੇ ਇਹੀ ਮੰਗਦੇ ਆ ਕਿ ਸਾਡੀਆਂ ਪੀੜੀਆਂ ਕੋਲ ਧਨ ਬਹੁਤਾ ਸਾਰਾ ਹੋ ਜਾਏ, ਬਹੁਤੇ ਪੈਸੇ ਹੋ ਜਾਣ, ਬੱਚੇ ਸੁਖ ਲੈਣਗੇ। ਕਹਿਣ ਲੱਗਾ ਕੋਈ ਨਹੀਂ ਮਹਾਰਾਜ, ਸਾਰਾ ਕੁਛ ਹੋ ਜਾਏਗਾ, ਹੁਣ ਹੋਏਗਾ ਜੋ ਉਹ ਵੇਖੀ ਜਾਏਗੀ, ਆਪ ਜੀ ਕਿਰਪਾ ਕਰੋ ਤੇ ਮੈਨੂੰ ਦੇ ਦਿਓ ਪਾਰਸ। ਕਹਿਣ ਲੱਗਾ ਠੀਕ ਹੈ। ਉਸ ਆਜੜੀ ਨੇ ਦੁੱਧ ਚੋਇਆ, ਦੁੱਧ ਚੋ ਕੇ ਉਸ ਦੁੱਧ ਨੂੰ ਸਤਸੰਗੀ ਜਨੋ ਪਹਿਲਾਂ ਆਪ ਪੀਤਾ, ਥੋੜਾ ਜਿਹਾ ਘੁੱਟ ਭਰ ਕੇ ਫਿਰ ਆਪਣੇ ਕੁੱਤੇ ਅੱਗੇ ਪਾ ਦਿੱਤਾ, ਕੁੱਤੇ ਨੇ ਮੂੰਹ ਲਾਇਆ ਤੇ ਉਹਨੂੰ ਪਛਾਂ ਕਰ ਦਿੱਤਾ ਤੇ ਉਹੀ ਦੁੱਧ ਜਿਹੜਾ ਸੀ ਖੋਪੜੀ ਚ ਪਾ ਦਿੱਤਾ। ਮਨੁੱਖ ਦੀ ਖੋਪੜੀ ਲੱਭ ਕੇ ਉਹਦੇ ਚ ਪਾ ਕੇ ਉਹਦੇ ਵਿੱਚ ਤਾਜ਼ੀਆਂ ਤਾਜ਼ੀਆਂ ਗਿੱਲੀਆਂ ਮੇਂਗਣਾ ਭੇਡ ਦੀਆਂ ਚੁੱਕ ਕੇ ਪਾ ਦਿੱਤੀਆਂ। ਕਹਿਣ ਲੱਗਾ ਲਓ ਮਹਾਰਾਜ ਛਕੋ, ਸੀਤ ਪ੍ਰਸਾਦ ਹੈ, ਚੇਲੇ ਬਣ ਜਾਓਗੇ ਤੇ ਪਾਰਸ ਮਿਲ ਜਾਏਗਾ। ਕਹਿਣ ਲੱਗਾ ਜੀ ਲਿਆਓ ਮਹਾਰਾਜ। ਜਦੋਂ ਦੋਵੇਂ ਹੱਥ ਅੱਗੇ ਕਰਕੇ ਤੇ ਉਸ ਨੂੰ ਪੀਣ ਲੱਗਿਆ ਨਾ ਤੇ ਉਹਨੇ ਹੱਥ ਫੜ ਲਿਆ, ਪੰਡਿਤ ਜੀ ਕੀ ਲੱਗੇ ਉਹ ਕਰਨਾ। ਕਹਿਣ ਲੱਗਾ ਮਹਾਰਾਜ ਕਰਨਾ ਕੀ ਹੈ, ਤੁਹਾਡਾ ਹੁਕਮ ਮੰਨ ਰਿਹਾ। ਕਹਿਣ ਲੱਗਾ ਨਹੀਂ, ਮੈਂ ਤੈਨੂੰ ਦੁੱਧ ਨਹੀਂ ਪਿਆਉਣਾ ਚਾਹੁੰਦਾ, ਮੈਂ ਤੈਨੂੰ ਧਰਮ ਤੋਂ ਭ੍ਰਿਸ਼ਟ ਨਹੀਂ ਕਰਨਾ ਚਾਹੁੰਦਾ। ਤੂੰ ਕਿਉਂ ਧਰਮ ਤੋਂ ਭ੍ਰਿਸ਼ਟ ਹੋ ਰਿਹਾ, ਤੂੰ ਕਿਉਂ ਨਹੀਂ ਆਪਣੇ ਧਰਮ ਦਾ ਖਿਆਲ ਕਰ ਰਿਹਾ। ਕਹਿਣ ਲੱਗਾ ਮਹਾਰਾਜ ਪਾਰਸ ਮਿਲਣਾ ਇਸ ਵਾਸਤੇ। ਕਹਿਣ ਲੱਗਾ ਮੈਂ ਇਹ ਸਾਰਾ ਕੁਝ ਇਸ ਵਾਸਤੇ ਕੀਤਾ, ਮੈਂ ਤੇਰੇ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਸੀ। ਇਹੀ ਸਭ ਤੋਂ ਵੱਡੀ ਦਲਦਲ ਹੈ ਜਿਹਦੇ ਚੋਂ ਮਨੁੱਖ ਕੋਲੋਂ ਨਿਕਲਿਆ ਨਹੀਂ ਜਾਂਦਾ, ਲਾਲਚ ਹੀ ਸਭ ਤੋਂ ਵੱਡੀ ਦਲਦਲ ਹੈ। ਐਸੀ ਵੱਡੀ ਦਲਦਲ ਹੈ ਕਿ ਇਹਦੇ ਚੋਂ ਨਿਕਲਿਆ ਹੀ ਨਹੀਂ ਜਾਂਦਾ ਮਨੁੱਖ ਕੋਲੋਂ। ਜਿਉਂ ਜਿਉਂ ਮਨੁੱਖ ਨਿਕਲਣ ਦੀ ਕੋਸ਼ਿਸ਼ ਕਰਦਾ ਤਿਉਂ ਤਿਉਂ ਹੋਰ ਗਹਿਰਾ ਜਾਂਦਾ ਦਲਦਲ ਦੇ ਵਿੱਚ। ਦਲਦਲ ਦੇ ਵਿੱਚ ਜਾਓ ਤੁਸੀਂ, ਕਦੀ ਸੁਭਾਅ ਉਹਦਾ ਵੇਖੋ ਇਸ ਤਰ੍ਹਾਂ ਦਾ ਹੁੰਦਾ। ਦਲਦਲ ਕਹਿੰਦੇ ਹੀ ਉਹਨੂੰ ਨੇ ਕਿ ਜਦੋਂ ਨਿਕਲਣ ਦੀ ਕੋਸ਼ਿਸ਼ ਕਰੇਗਾ ਮਨੁੱਖ ਜ਼ੋਰ ਲਾਵੇਗਾ ਤੇ ਹੋਰ ਥਾਂ ਨੂੰ ਜਾਏਗਾ। ਇਸੇ ਤਰ੍ਹਾਂ ਧਨ ਵਿੱਚੋਂ ਜੇ ਕੋਈ ਨਿਕਲਣ ਦੀ ਕੋਸ਼ਿਸ਼ ਕਰੇ ਤੇ ਹੋਰ ਜ਼ਿਆਦਾ ਇਹ ਆਪਣਾ ਜਾਲ ਫਸਾਰ ਲੈਂਦਾ ਹੈ ਧਨ। ਇਸ ਵਾਸਤੇ ਸਤਸੰਗੀ ਜਨੋ, ਮਨੁੱਖ ਜਿਹੜਾ ਹੈ ਇਸ ਦਲਦਲ ਵਿੱਚ ਫਸਿਆ ਹੋਇਆ। ਇਤਿਹਾਸ ਦਾ ਇੱਕ ਬੜਾ ਸੁੰਦਰ ਬਚਨ ਹੈ, ਮੈਂ ਉਹ ਵੀ ਆਪ ਜੀ ਨਾਲ ਸਾਂਝਾ ਕਰ ਲਵਾਂ। ਰਾਜਾ ਰਘੂ, ਜਿਸ ਦੇ ਬਾਰੇ ਆਪ ਜੀ ਨੇ ਬਹੁਤ ਵਾਰੀ ਸੁਣਿਆ, ਰਘੂ ਕੋਲ ਰੀਤ ਸਦਾ ਚਲੀ ਆਈ। ਵਡੇਰਾ ਹੈ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ, ਬੜਾ ਉੱਚ ਕੋਟੀ ਦਾ ਵਿਦਵਾਨ ਹੈ, ਬੜਾ ਉੱਚ ਕੋਟੀ ਦਾ ਸੂਰਮਾ ਹੈ, ਔਰ ਬੜਾ ਉੱਚ ਕੋਟੀ ਦਾ ਦਾਨੀ ਹੈ, ਦਾਨੀ ਬਹੁਤ ਵੱਡਾ। ਇਹਦੇ ਦਰਬਾਰ ਚ ਇੱਕ ਦਿਨ ਕੀ ਹੋਇਆ ਕਿ ਇੱਕ ਪੰਡਿਤ ਆ ਗਿਆ। ਪੰਡਿਤ ਨੇ ਆਣ ਕੇ ਆਖਿਆ, ਮਹਾਰਾਜ ਕਿਰਪਾ ਕਰੋ, ਮੈਂ ਕੋਈ ਦਾਨ ਲੈਣ ਵਾਸਤੇ ਆਇਆ। ਉਸ ਵੇਲੇ ਰਾਜਾ ਜਿਹੜਾ ਰਘੂ ਹੈ ਉਹ ਘਰ ਵਿੱਚ ਨਹੀਂ ਸੀ। ਰਾਣੀ ਨੇ ਆਖਿਆ ਕਿ ਆਓ ਦੇਵਤਾ ਜੀ, ਕੀ ਲੈਣ ਆਏ ਹੋ, ਕੀ ਦਾਨ ਚਾਹੁੰਦੇ ਹੋ, ਮੈਂ ਦੇ ਦਿੰਦੀ ਹਾਂ। ਕਹਿਣ ਲੱਗਾ ਜਿਹੜਾ ਦਾਨ ਮੈਂ ਲੈਣ ਆਇਆ, ਹੋ ਸਕਦਾ ਤੂੰ ਨਾ ਦੇ ਸਕੇ। ਕਹਿਣ ਲੱਗੀ ਮਹਾਰਾਜ ਤੁਸੀਂ ਹੁਕਮ ਤੇ ਕਰੋ। ਕਹਿਣ ਲੱਗਾ ਦਾਨ ਮੈਂ ਇਹ ਲੈਣ ਆਇਆ ਹਾਂ ਕਿ ਮੈਂ ਤੇ ਤੈਨੂੰ ਹੀ ਲੈਣਾ ਰਾਜੇ ਕੋਲੋਂ ਦਾਨ ਵਿੱਚ, ਮੈਂ ਰਾਜੇ ਦੀ ਰਾਣੀ ਦਾਨ ਵਿੱਚ ਲੈਣੀ ਹੈ। ਕਹਿਣ ਲੱਗੀ ਫਿਰ ਇਹ ਤਾਂ ਰਾਜਾ ਜੀ ਕਿਰਪਾ ਕਰ ਸਕਦੇ ਨੇ, ਮੈਂ ਨਹੀਂ ਇਹ ਕਰ ਸਕਦੀ, ਕਿਉਂਕਿ ਮੈਂ ਆਪਣਾ ਤੇ ਆਪਾ ਦਾਨ ਨਹੀਂ ਕਰ ਸਕਦੀ। ਰਾਜਾ ਆਇਆ, ਰਾਜੇ ਨੂੰ ਇਹੀ ਅਰਜ ਹੋਈ, ਉਹਨੇ ਆਖਿਆ ਕੋਈ ਗੱਲ ਨਹੀਂ ਮੈਂ ਦਾਨ ਕੀਤਾ। ਜਦੋਂ ਰਾਣੀ ਦਾ ਦਾਨ ਕੀਤਾ, ਕਹਿਣ ਲੱਗਾ ਮਹਾਰਾਜ ਰਾਣੀ ਦਾ ਦਾਨ ਤੇ ਕਰ ਦਿੱਤਾ, ਜੇ ਖਾਣਾ ਕੀ ਹੈ, ਕੋਈ ਧਨ ਪਦਾਰਥ ਵੀ ਦਿਓ। ਕਹਿਣ ਲੱਗਾ ਧਨ ਪਦਾਰਥ ਵੀ ਲੈ ਜਾ, ਜਿੰਨਾ ਚਾਹੀਦਾ ਲੈ ਜਾ। ਧਨ ਪਦਾਰਥ ਲੈ ਲਿਆ। ਕਹਿਣ ਲੱਗਾ ਮਹਾਰਾਜ ਉੱਥੇ ਜਾਂਦਿਆਂ ਕਿਸੇ ਨੇ ਦੋ ਚਪੇੜਾਂ ਮਾਰੀਆਂ, ਖੋਹ ਲੈਣਾ। ਇਹਦੀ ਰਾਖੀ ਕਰਨ ਵਾਸਤੇ ਕੋਈ ਫੌਜ ਵੀ ਚਾਹੀਦੀ ਹੈ। ਕਹਿਣ ਲੱਗਾ ਠੀਕ ਹੈ, ਫੌਜ ਵੀ ਲੈ ਜਾ। ਫੌਜ ਵੀ ਲੈ ਲਈ। ਕਹਿਣ ਲੱਗਾ ਚਲੋ ਫੌਜ ਤੇ ਮਹਾਰਾਜ ਹੋ ਗਈ ਤੇ ਫੌਜ ਦਾ ਨਿਰਵਾਹ ਕਿੱਦਾਂ ਹੋਣਾ, ਫੌਜ ਦਾ ਨਿਰਵਾਹ ਕਿੱਦਾਂ ਹੋਣਾ, ਇਹ ਮੇਰੇ ਹੁਕਮ ਵਿੱਚ ਕਿੱਦਾਂ ਚੱਲਣਗੇ ਜਦ ਤੱਕ ਇਹਨਾਂ ਨੂੰ ਤਨਖਾਹ ਨਾ ਦਿਆਂਗਾ। ਇਹਨਾਂ ਵਾਸਤੇ ਧਰਤੀ ਵੀ ਚਾਹੀਦੀ ਹੈ, ਇਹਨਾਂ ਵਾਸਤੇ ਤਨਖਾਹ ਵੀ ਚਾਹੀਦੀ ਹੈ, ਇਹਨਾਂ ਤੇ ਮੇਰਾ ਹੁਕਮ ਵੀ ਚੱਲਣਾ ਚਾਹੀਦਾ, ਸਾਰਾ ਕੁਛ ਚਾਹੀਦਾ। ਕਹਿਣ ਲੱਗਾ ਠੀਕ ਹੈ, ਜੋ ਚਾਹੀਦਾ ਲੈ ਜਾ। ਭਾਵ ਸੀ ਕਿ ਉਹਨੇ ਰਾਜ ਹੀ ਮੰਗ ਲਿਆ, ਰਾਜ ਹੀ ਲੈ ਲਿਆ ਸਾਰਾ। ਰਾਜਾ ਰਘੂ ਆਖਣ ਲੱਗੇ ਕੋਈ ਗੱਲ ਨਹੀਂ ਲੈ ਲੈ, ਆਪ ਜੰਗਲ ਨੂੰ ਤੁਰ ਗਏ। ਜਦੋਂ ਉਹ ਆਪ ਜੰਗਲ ਨੂੰ ਚਲੇ ਗਏ ਤੇ ਸਤਸੰਗੀ ਜਦੋਂ ਹੋਇਆ ਕਿ ਇੱਕ ਦਿਨ ਐਸਾ ਆਇਆ ਕਿ ਇਹ ਤਪੱਸਿਆ ਕਰਦਾ ਪਿਆ ਰਾਜਾ ਰਘੂ ਤੇ ਇਹਦੇ ਕੋਲ ਨਾਰਦ ਮੁਨੀ ਆ ਗਏ। ਨਾਰਦ ਮੁਨੀ ਨੇ ਆਣ ਕੇ ਤੇ ਇਹਦੇ ਅੱਗੇ ਇੱਕ ਫਲ ਰੱਖਿਆ, ਫਲ ਭੇਟਾ ਕੀਤਾ, ਮਹਾਰਾਜਾ ਫਲ ਛਕ ਲਓ। ਕਹਿਣ ਲੱਗੇ ਫਲ ਕੀ ਤਾਸੀਰ ਇਸ ਦੀ ਕੀ ਹੈ, ਕੀ ਗੁਣ ਹੈ ਇਸ ਦਾ? ਕਹਿਣ ਲੱਗਾ ਮਹਾਰਾਜ ਇਹਦਾ ਇਹ ਗੁਣ ਹੈ ਕਿ ਆਪ ਜੀ ਦਾ ਸਰੀਰ ਬਿਰਧ ਹੋ ਗਿਆ, ਮੁਸ਼ਕਲ ਆ ਰਹੀ ਹੈ ਸਰੀਰ ਨੂੰ, ਇਸ ਵਾਸਤੇ ਮੈਂ ਇਹ ਫਲ ਲੈ ਕੇ ਆਇਆ ਹਾਂ, ਇਹ ਹੈ ਅਮਰ ਫਲ, ਇਹ ਤੁਸੀਂ ਛਕ ਲਓਗੇ ਨਾ ਤੇ ਜਵਾਨ ਹੋ ਜਾਓਗੇ। ਕਹਿਣ ਲੱਗੇ ਠੀਕ ਹੈ, ਫਲ ਰੱਖ ਲਿਆ। ਨਾਰਦ ਮੁਨੀ ਚਲੇ ਗਏ, ਜਦੋਂ ਨਾਰਦ ਮੁਨੀ ਚਲੇ ਗਏ ਨਾ ਤੇ ਸਤਸੰਗੀ ਜਦੋਂ ਇਸ ਰਾਜੇ ਨੇ ਉਸ ਫਲ ਵੱਲ ਵੇਖਿਆ ਤੇ ਆਪਣੇ ਆਪ ਵੱਲ ਵੇਖਿਆ, ਮਨਾ ਮੈਂ ਜਿਉ ਕੇ ਕੀ ਕਰਨਾ, ਜਿਹੜਾ ਰਾਜ ਭਾਗ ਚਲਾ ਰਿਹਾ ਇਹ ਫਲ ਤੇ ਉਹਨੂੰ ਚਾਹੀਦਾ, ਮੈਂ ਕੀ ਕਰਨਾ। ਭਾਵ ਤਿਆਗੀ ਦਾ ਵੀ ਕੋਈ ਅੰਤ ਨਹੀਂ, ਤਿਆਗ ਵਾਲੇ ਵੀ ਹੱਦ ਤੋਂ ਪਰੇ ਦੇ ਲੋਕ ਨੇ, ਪਰ ਸਤਸੰਗੀ ਜਨੋ ਲਾਲਚ ਵਾਲਿਆਂ ਦੀ ਵੀ ਕੋਈ ਹੱਦ ਨਹੀਂ। ਕਹਿਣ ਲੱਗਾ ਕੋਈ ਗੱਲ ਨਹੀਂ, ਉਹਨੂੰ ਜਾ ਕੇ ਦੇਵਾਂਗਾ। ਹੁਣ ਵਿਚਾਰ ਕਰਕੇ ਵੇਖਣਾ ਕਿ ਸਤਸੰਗੀ ਜਦੋਂ ਇੱਕ ਪਾਸੇ ਉਹ ਹੈ ਜਿਹਨੇ ਰਾਜ ਭਾਗ ਖੋਹ ਕੇ ਉਹਦੇ ਕੋਲੋਂ ਤੇ ਉਹਨੂੰ ਨਿਰਵਾਸਤ ਕਰ ਦਿੱਤਾ ਦੇਸ਼ ਵਿੱਚੋਂ, ਅੱਜ ਜੰਗਲਾਂ ਦੇ ਵਿੱਚ ਤੁਰਿਆ ਫਿਰ ਰਿਹਾ, ਪਰ ਇੱਕ ਪਾਸੇ ਉਹ ਹੈ ਕਿ ਸਾਰਾ ਕੁਝ ਛੱਡ ਕੇ ਵੀ ਉਹ ਕਹਿੰਦਾ ਕਿ ਇਹ ਫਲ ਉਹਨੂੰ ਦੇਣਾ ਚਾਹੀਦਾ ਜਿਹੜਾ ਰਾਜ ਭਾਗ ਕਮਾ ਰਿਹਾ, ਲੋਕਾਂ ਦੀ ਸੇਵਾ ਕਰ ਰਿਹਾ, ਜਾ ਕੇ ਉਹਨੂੰ ਦੇਵਾਂਗਾ। ਰਾਜੇ ਰਘੂ ਨੇ ਫਲ ਲਿਆ ਕੇ ਉਹਨੂੰ ਦੇ ਦਿੱਤਾ। ਜਦੋਂ ਉਹਨੂੰ ਦੇ ਦਿੱਤਾ ਨਾ ਤੇ ਸਤਸੰਗੀ ਜਦੋਂ ਸੁਭਾਅ ਹੈ ਮਨੁੱਖ ਦਾ ਕਿ ਜਿੱਦਾਂ ਦੀ ਕਿਸੇ ਦੇ ਅੰਦਰ ਦੀ ਬਿਰਤੀ ਹੋਵੇ ਨਾ ਉਹ ਦੂਜੇ ਨੂੰ ਵੀ ਉਹੋ ਜਿਹਾ ਹੀ ਸਮਝਦਾ, ਜਿਹੋ ਜਿਹਾ ਆਪਣਾ ਸ਼ੀਸ਼ਾ ਹੈ ਦੂਜੇ ਦਾ ਮੂੰਹ ਉਹੋ ਜਿਹਾ ਹੀ ਦਿਸਦਾ। ਜੇ ਝੂਠ ਬੋਲਣ ਵਾਲੇ ਮਨੁੱਖ ਨੂੰ ਸਭ ਝੂਠੇ ਦਿਸਦੇ ਨੇ, ਠੱਗੀ ਮਾਰਨ ਵਾਲੇ ਬੰਦੇ ਨੂੰ ਸਭ ਠੱਗ ਦਿਸਦੇ ਨੇ, ਚੋਰੀ ਕਰਨ ਵਾਲੇ ਬੰਦੇ ਨੂੰ ਸਾਰੇ ਚੋਰ ਦਿਸਦੇ ਨੇ, ਰੋਗੀ ਮਨੁੱਖ ਨੂੰ ਸਾਰਾ ਸੰਸਾਰ ਰੋਗੀ ਦਿਸਦਾ, ਭੁੱਖੇ ਨੂੰ ਸਾਰੇ ਭੁੱਖੇ ਦਿਸਦੇ ਨੇ। ਸਤਸੰਗੀ ਜਦੋਂ ਆਪਣਾ ਮਨ ਹੈ, ਮਨ ਦੇ ਅਨੁਸਾਰ ਫੈਸਲਾ ਲੈਣਾ ਸੀ, ਇਹਨੇ ਸੋਚਿਆ ਕਿ ਰਾਜਾ ਰਘੂ ਦਾ ਮਨ ਬਦਲ ਗਿਆ ਜਾਪਦਾ, ਮਨ ਬਦਲ ਗਿਆ, ਕਿਉਂਕਿ ਜਦੋਂ ਦਾ ਗਿਆ ਸੀ ਮੁੜ ਕੇ ਨਹੀਂ ਆਇਆ ਤੇ ਅੱਜ ਇੱਕ ਫਲ ਲੈ ਕੇ ਆ ਗਿਆ, ਇਹਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਕੋਈ ਜ਼ਰੂਰ ਜ਼ਹਿਰ ਹੋਵੇਗਾ, ਜ਼ਹਿਰੀਲਾ ਫਲ ਹੋਵੇਗਾ, ਇਹ ਮੈਨੂੰ ਦੇ ਕੇ ਖਵਾ ਕੇ ਮਾਰਨਾ ਚਾਹੁੰਦਾ, ਭਈ ਇਹ ਮਰ ਜਾਏਗਾ ਤੇ ਰਾਜ ਭਾਗ ਫਿਰ ਮੇਰਾ ਹੋ ਜਾਏਗਾ। ਮਨ ਬਦਲ ਗਿਆ ਰਾਜੇ ਰਘੂ ਦਾ, ਕੋਈ ਗੱਲ ਨਹੀਂ ਫਲ ਲੈ ਲੈਂਦੇ ਹਾਂ, ਫਲ ਲੈ ਲਿਆ, ਰੱਖ ਲਿਆ। ਰਾਜਾ ਰਘੂ ਫਲ ਦੇ ਕੇ ਚਲੇ ਗਏ ਤੇ ਸਤਸੰਗੀ ਜਨੋ ਇਹਨੇ ਆਖਿਆ ਕਿ ਇਹਨੂੰ ਫਲ ਨੂੰ ਕਿਤੇ ਡੂੰਘਾ ਦੱਬ ਦਿਓ। ਜਦੋਂ ਆਪਣੇ ਬੰਦਿਆਂ ਨੂੰ ਆਖਿਆ ਡੂੰਘਾ ਦੱਬ ਦਿਓ ਤੇ ਸਤਸੰਗੀ ਜਦੋਂ ਉਹਨਾਂ ਨੇ ਡੂੰਘਾ ਦੱਬ ਦਿੱਤਾ, ਤਬੇਲੇ ਦੇ ਵਿੱਚ ਦੱਬ ਦਿੱਤਾ ਗਿਆ ਉਸ ਫਲ ਨੂੰ। ਹੋਇਆ ਕਿ ਕੁਛ ਦਿਨਾਂ ਤੋਂ ਬਾਅਦ ਇੱਕ ਐਸੀ ਖੇਡ ਵਾਪਰੀ ਕਿ ਰਾਜ ਦਰਬਾਰ ਦੀ ਇੱਕ ਦਾਸੀ ਜਿਹੜੀ ਬਜ਼ੁਰਗ ਹੋ ਚੁੱਕੀ ਸੀ ਉਹਦੇ ਕੋਲੋਂ ਕੋਈ ਗਲਤੀ ਹੋਈ ਤੇ ਰਾਣੀ ਨੇ ਉਸ ਨੂੰ ਸਜ਼ਾ ਦਿੱਤੀ। ਇਹਨੇ ਆਖਿਆ ਮੈਂ ਬਜ਼ੁਰਗ ਹੋ ਚੁੱਕੀ ਹਾਂ, ਸਜ਼ਾ ਤੇ ਮੈਂ ਹੁਣ ਰੋਜ਼ ਰੋਜ਼ ਸਹਿ ਨਹੀਂ ਸਕਦੀ, ਇਹਦੇ ਨਾਲੋਂ ਤੇ ਚੰਗਾ ਮਰ ਜਾਵਾਂ। ਇਹਨੂੰ ਇਸ ਗੱਲ ਦਾ ਪਤਾ ਸੀ ਕਿ ਉਹ ਜਿਹੜਾ ਯਹਿਰ ਫਾੜਿਆ ਨਾ ਉਹ ਉੱਥੇ ਰੱਖਿਆ ਹੋਇਆ, ਇਹ ਕਹਿੰਦੀ ਹੈ ਮੈਂ ਜਾ ਕੇ ਉਹ ਖਾਵਾਂਗੀ। ਇਹ ਗਈ ਤੇ ਇਸ ਨੇ ਜਾ ਕੇ ਉਹ ਪੁੱਟ ਕੇ ਤੇ ਉਹਨੂੰ ਖਾ ਲਿਆ। ਜਦੋਂ ਸਤਸੰਗੀ ਜਦੋਂ ਉਸ ਫਲ ਨੂੰ ਖਾਧਾ ਤੇ ਇਹ ਜਵਾਨ ਹੋ ਗਈ, ਕਿਉਂਕਿ ਉਹ ਅਮਰ ਫਲ ਸੀ। ਕਹਿੰਦੇ ਜਦੋਂ ਉਹ ਜਵਾਨ ਹੋ ਗਈ ਨਾ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉਹ ਜਿਹੜੀ ਬਜ਼ੁਰਗ ਦਾਸੀ ਸੀ ਉਹਦੇ ਜਵਾਨ ਹੋ ਗਈ ਹੈ। ਹੁਣ ਸਾਰਿਆਂ ਦੇ ਮਨ ਵਿੱਚ ਗੱਲ ਆਈ ਕਿ ਪੁੱਛਿਆ ਜਾਵੇ ਇਹਨੂੰ ਕਿ ਇਹਨੇ ਕੀ ਖਾਧਾ। ਰਾਜੇ ਨੂੰ ਉਹਨਾਂ ਨੇ ਸਾਰਿਆਂ ਨੇ ਬੇਨਤੀ ਕੀਤੀ, ਰਾਜੇ ਨੇ ਇਹਨੂੰ ਪੁੱਛੋ। ਰਾਜੇ ਨੇ ਜਦੋਂ ਪੁੱਛਿਆ ਤੇ ਉਹ ਕਹਿਣ ਲੱਗੀ ਮਹਾਰਾਜ ਮੈਂ ਤੇ ਉਹ ਜ਼ਹਿਰ ਫਲ ਹੀ ਖਾਧਾ, ਹੋਰ ਤਾਂ ਕੁਛ ਵੀ ਨਹੀਂ ਖਾਧਾ। ਫਿਰ ਮੱਥੇ ਨੂੰ ਹੱਥ ਮਾਰੇ ਕਿ ਮੈਨੂੰ ਤੇ ਰਾਜਾ ਰਘੂ ਆਖ ਕੇ ਗਏ ਸਨ ਕਿ ਇਹ ਅਮਰ ਫਲ ਹੈ ਤੇ ਜੇ ਮੈਂ ਖਾ ਲੈਂਦਾ ਤੇ ਸੱਚਮੁੱਚ ਮੈਂ ਵੀ ਜਵਾਨ ਹੋ ਜਾਂਦਾ। ਚਲੋ ਅੱਛਾ ਹੁਣ ਸਮਾਂ ਲੰਘ ਗਿਆ ਪਰ ਰਾਜੇ ਰਘੂ ਨੂੰ ਜ਼ਰੂਰ ਲੱਭਣਾ ਚਾਹੀਦਾ, ਉਹਨੂੰ ਪਤਾ ਹੋਵੇਗਾ ਜਿਹੜੇ ਬੂਟੇ ਨੂੰ ਇਹ ਫਲ ਲੱਗਦੇ ਨੇ, ਉਹਦੇ ਕੋਲ ਚੱਲਦੇ ਆ। ਇਹ ਜਿਹੜਾ ਬ੍ਰਾਹਮਣ ਸੀ ਨਾ ਜਿਹੜਾ ਰਾਜਾ ਬਣਿਆ ਸੀ ਇਹ ਰਾਜੇ ਰਘੂ ਕੋਲ ਚਲਾ ਗਿਆ। ਇਹਨੇ ਜਾ ਕੇ ਰਾਜੇ ਰਘੂ ਨੂੰ ਬੇਨਤੀ ਕੀਤੀ। ਰਾਜਾ ਕਹਿਣ ਲੱਗੇ ਵੀ ਮੇਰੇ ਕੋਲ ਤੇ ਇਹ ਫਲ ਹੈ ਨਹੀਂ ਸੀ, ਇਹ ਫਲ ਜਿਹੜਾ ਇਹ ਮੈਨੂੰ ਨਾਰਦ ਜੀ ਨੇ ਦਿੱਤਾ ਸੀ, ਆਪਾਂ ਨਾਰਦ ਜੀ ਨੂੰ ਮਿਲਣੇ ਆ ਕਿਉਂਕਿ ਭਗਤੀ ਕਰਕੇ ਇਹ ਮਨੁੱਖ ਇਹ ਰਾਜਾ ਬੜਾ ਉੱਚਾ ਹੋ ਚੁੱਕਿਆ ਸੀ, ਇਸ ਵਾਸਤੇ ਇਹ ਨਾਰਦ ਜੀ ਕੋਲ ਚਲੇ ਗਏ। ਕਹਿੰਦੇ ਨੇ ਜਦੋਂ ਨਾਰਦ ਜੀ ਨੂੰ ਜਾ ਕੇ ਬੇਨਤੀ ਕੀਤੀ, ਨਾਰਦ ਜੀ ਕਹਿਣ ਲੱਗੇ ਮਹਾਰਾਜ ਮੇਰੇ ਕੋਲ ਇਹ ਫਲ ਮੈਂ ਕਿਸੇ ਬਾਗ ਚੋਂ ਨਹੀਂ ਲਿਆਂਦਾ, ਅਸਲ ਵਿੱਚ ਮੈਨੂੰ ਇਹ ਭਗਵਾਨ ਸ਼ਿਵ ਨੇ ਦਿੱਤਾ ਸੀ। ਕਹਿਣ ਲੱਗੇ ਅੱਛਾ ਚਲੋ ਫਿਰ ਭਗਵਾਨ ਸ਼ਿਵ ਕੋਲ ਚੱਲਦੇ ਆ। ਕਹਿੰਦੇ ਜਦੋਂ ਭਗਵਾਨ ਸ਼ਿਵ ਕੋਲ ਗਏ ਤੇ ਉਹਨੇ ਆਖਿਆ ਇਹ ਫਲ ਜਿਹੜਾ ਨਾ ਇਹ ਮੈਂ ਦਰਿਆ ਵਿੱਚੋਂ ਰੁੜਦਾ ਆਉਂਦਾ ਫੜਿਆ ਸੀ, ਦਰਿਆ ਵਿੱਚੋਂ ਰੁੜਦਾ ਆ ਰਿਹਾ ਸੀ ਉਹ ਫੜਿਆ ਫਲ, ਤੇ ਚਲੋ ਉੱਥੇ ਚੱਲਦੇ ਆ, ਸ਼ਾਇਦ ਉਹਦੇ ਜਿਸ ਪਾਸਿਓਂ ਪਾਣੀ ਆ ਰਿਹਾ ਉਸ ਪਾਸੇ ਹੀ ਆਖਰ ਇਹਦਾ ਬਾਗ ਹੋਵੇਗਾ ਨਾ, ਉੱਥੇ ਚਲੇ ਜਾਂਦੇ ਆ ਉੱਥੋਂ ਲੱਭ ਜਾਏਗਾ। ਕਹਿਣ ਲੱਗੇ ਚਲੋ ਚੱਲੀਏ, ਸਾਰੇ ਜਣੇ ਤੁਰ ਪਏ, ਭਗਵਾਨ ਸ਼ਿਵ ਵੀ ਨਾਰਦ ਜੀ ਵੀ ਰਘੂ ਵੀ ਉਹ ਜਿਹੜਾ ਪੰਡਿਤ ਸੀ ਉਹ ਵੀ। ਜਦੋਂ ਸਾਰੇ ਉੱਥੇ ਚਲੇ ਗਏ ਨਾ ਤੇ ਉੱਥੇ ਅਗਲੇ ਪਾਸੇ ਇੱਕ ਬਾਗ ਬਣਿਆ ਹੋਇਆ ਸੀ ਅਮਰ ਫਲਾਂ ਦਾ, ਤੇ ਉਹਦੇ ਉੱਤੇ ਲਿਖ ਕੇ ਲਾਇਆ ਹੋਇਆ ਸੀ ਕਿ ਇਹ ਬਾਗ ਜਿਹੜਾ ਇਹ ਰਾਜੇ ਰਘੂ ਨੂੰ ਭਗਵਾਨ ਪਰਮੇਸ਼ਵਰ ਵੱਲੋਂ ਦਿੱਤਾ ਗਿਆ, ਕਿਉਂਕਿ ਉਸ ਨੂੰ ਇੱਕ ਅਮਰ ਫਲ ਮਿਲਿਆ ਸੀ ਤੇ ਉਹਨੇ ਅਮਰ ਫਲ ਦਾਨ ਕੀਤਾ ਸੀ, ਉਸ ਦਾਨ ਦੇ ਵਜ਼ਾਨੇ ਚ ਇਹ ਬਾਗ ਉਹਨੂੰ ਮਿਲਿਆ। ਜਦੋਂ ਇਹ ਗੱਲ ਸੁਣੀ ਉਸ ਪੰਡਿਤ ਨੇ, ਉਸ ਬ੍ਰਾਹਮਣ ਨੇ ਜਿਹੜਾ ਰਾਜਾ ਬਣਿਆ ਹੋਇਆ ਸੀ, ਤੇ ਉਹਦੇ ਮੂੰਹ ਚ ਪਾਣੀ ਆ ਗਿਆ ਵੀ ਕਮਾਲ ਦੀ ਗੱਲ ਹੈ, ਇੱਕ ਫਲ ਲੱਭਣ ਚੱਲੇ ਸਾਂ ਬਾਗ ਹੀ ਮਿਲ ਗਿਆ। ਰਾਜੇ ਰਘੂ ਨੇ ਤੇ ਕਰਨਾ ਕੀ ਹੈ, ਇਹਨੂੰ ਜਦੋਂ ਆਖਿਆ ਇਹਨੇ ਦੇ ਹੀ ਦੇਣਾ। ਕਹਿਣ ਲੱਗਾ ਮਹਾਰਾਜ ਤੁਸੀਂ ਮਹਾਨ ਦਾਨੀ ਹੋ ਤੇ ਕਿਰਪਾ ਕਰੋ ਬਾਗ ਤੁਸਾਂ ਕੀ ਕਰਨਾ ਹੈ ਮੈਨੂੰ ਦੇ ਦਿਓ। ਕਹਿਣ ਲੱਗੇ ਤੂੰ ਲੈ ਲੈ, ਮੈਂ ਤੇ ਸੱਚਮੁੱਚ ਹੀ ਕੀ ਕਰਨਾ, ਤੂੰ ਲੈ ਲੈ ਬਾਗ। ਜਦੋਂ ਉਸ ਰਾਜੇ ਨੇ ਇਹ ਗੱਲ ਆਖੀ ਨਾ ਤੇ ਕਹਿਣ ਲੱਗਾ ਜੀ ਫਿਰ ਕਰੋ ਪ੍ਰਣ। ਪ੍ਰਣ ਕਰਨ ਦਾ ਇਹ ਤਰੀਕਾ ਸੀ ਕਿ ਹੱਥ ਵਿੱਚ ਅੰਜਲੀ ਚ ਪਾਣੀ ਲੈ ਕੇ ਤੇ ਉਹ ਪ੍ਰਣ ਕੀਤਾ ਜਾਂਦਾ ਸੀ। ਜਦੋਂ ਉਹ ਪਾਣੀ ਲੈਣ ਵਾਸਤੇ ਅੱਗੇ ਹੋਇਆ ਰਾਜਾ ਰਘੂ, ਤੇ ਉਧਰੋਂ ਕਹਿੰਦੇ ਨੇ ਫਿਰ ਭਗਵਾਨ ਨੇ ਪ੍ਰੇਰਣਾ ਕੀਤੀ ਆਪਣੇ ਗਣਾਂ ਨੂੰ, ਆਪਣੇ ਪਾਰਸ਼ਦਾਂ ਨੂੰ ਕਿ ਫਟਾਫਟ ਉੱਥੇ ਪਹੁੰਚੋ ਤਾਂ ਕਿ ਰਾਜਾ ਜਿਹੜਾ ਇਹ ਪ੍ਰਣ ਨਾ ਕਿਤੇ ਕਰ ਦੇਵੇ। ਤੇ ਇਸ ਪ੍ਰਣ ਕਰਨ ਤੋਂ ਰੋਕਣ ਵਾਸਤੇ ਰਾਜੇ ਨੂੰ ਤੇ ਰੋਕਿਆ ਨਹੀਂ ਜਾ ਸਕਦਾ, ਇੱਕੋ ਹੀ ਤਰੀਕਾ ਹੈ ਕਿ ਉਹ ਜਿਹੜਾ ਬ੍ਰਾਹਮਣ ਆ ਨਾ ਉਹਦਾ ਹੀ ਸਫਾਇਆ ਕਰ ਦਿਓ। ਹੁਣ ਸਤਸੰਗੀ ਜਨੋਂ, ਇਹ ਜਿਹੜਾ ਪੰਡਿਤ ਸੀ ਇਹ ਵੀ ਦਰਿਆ ਦੇ ਕੰਢੇ ਤੇ ਖਲੋਤਾ ਹੋਇਆ ਸੀ। ਰਾਜਾ ਜਦੋਂ ਉਹ ਲੱਗਿਆ ਆਪਣਾ ਪ੍ਰਣ ਕਰਨ ਤੇ ਉਸੇ ਵੇਲੇ ਉਹਨਾਂ ਨੇ ਮਾਰਿਆ ਧੱਕਾ ਤੇ ਇਹ ਰੁੜ ਗਿਆ। ਬਚਾਓ ਬਚਾਓ ਦੀਆਂ ਆਵਾਜ਼ਾਂ ਆ ਰਹੀਆਂ ਸਨ, ਪਰ ਇਹ ਦਲਦਲ ਵਿੱਚ ਫਸਿਆ ਹੁਣ, ਲੋਭ ਦੀ ਲਾਲਚ ਦੀ ਦਲਦਲ ਵਿੱਚ ਫਸਿਆ ਹੁਣ ਨਿਕਲੇ ਕਿੱਥੋਂ, ਆਖਰ ਮੌਤ ਹੀ ਹੋਣੀ ਹੁੰਦੀ ਹੈ। ਸਤਸੰਗੀ ਜਨੋਂ, ਪਾਵਰ ਸਾਮਰਤ ਦੇ ਕਰਤਾ ਜੀ ਬੜਾ ਸੁੰਦਰ ਲਿਖਦੇ ਨੇ, ਉਹ ਕਹਿੰਦੇ ਨੇ ਕਿ ਨਾਦ ਕੇ ਲੋਭ ਮ੍ਰਿਗ ਪ੍ਰਾਣ ਹਰੇ। ਮ੍ਰਿਗ ਨੇ ਆਪਣੇ ਪ੍ਰਾਣ ਦੇ ਦਿੱਤੇ ਨਾਦ ਦੇ ਆਵਾਜ਼ ਦੇ ਵਾਜ਼ੇ ਦੇ ਲੋਭ ਵਿੱਚ ਆਣ ਕੇ ਸੁਣਨ ਕਰਕੇ। ਨਾਦ ਕੇ ਲੋਭ ਤਜੇ ਮ੍ਰਿਗ ਪ੍ਰਾਣ ਸੋ ਬੀਨ ਸੁਨੇ ਇਹ ਆਪ ਬਧਾਏ। ਜਿਹੜਾ ਸੱਪ ਹੈ ਨਾ ਇਹ ਬੀਨ ਸੁਣਦਾ ਤੇ ਬੀਨ ਸੁਣ ਕੇ ਤੇ ਉਹਦੇ ਤੇ ਮੋਹਿਤ ਹੋ ਜਾਂਦਾ ਤੇ ਫਿਰ ਪਟਾਰੀਆਂ ਚ ਪੈ ਕੇ ਤੁਰਿਆ ਫਿਰਦਾ। ਇੰਨਾ ਜ਼ਹਿਰੀਲਾ ਜਾਨਵਰ ਲੋਕੀ ਪਟਾਰੀਆਂ ਚ ਪਾ ਕੇ ਲਈ ਫਿਰਦੇ ਨੇ, ਕਿਉਂ? ਕਿਉਂਕਿ ਲੋਭ ਵਿੱਚ ਆ ਗਿਆ। ਮੀਨ ਸੋ ਤਿਆਗ ਅਗਾਧ ਜਲੰਗ, ਜਿਹੜੀ ਮੱਛੀ ਹੈ ਉਹ ਬੜੇ ਡੂੰਘੇ ਪਾਣੀ ਨੂੰ ਛੱਡ ਕੇ ਤੇ ਕਰਦੀ ਕੀ ਹੈ, ਔਰ ਲੋਭ ਜਗੇ ਗਲ ਲੋ ਫਹਾਏ, ਆਪਣੇ ਗਲੇ ਵਿੱਚ ਇੱਕ ਕੁੰਡੀ ਫਸਾ ਕੇ ਮਰ ਜਾਂਦੀ ਹੈ। ਕਿਉਂ? ਕਿਉਂਕਿ ਲੋਭ ਆ ਗਿਆ ਖਾਣ ਦਾ। ਫਿਰ ਕਹਿੰਦੇ ਨੇ ਰੂਪ ਕੇ ਲੋਭ ਪਤੰਗ ਦਹੇ, ਰੂਪ ਦੇ ਲੋਭ ਵਿੱਚ ਆਣ ਕੇ ਪਤੰਗੇ ਸੜ ਜਾਂਦੇ ਨੇ। ਔਰ ਚੋਗ ਕੇ ਲੋਭ ਬਿਹੰਗ ਫਹਾਏ, ਅਤੇ ਚੋਗਾ ਜਿਹੜਾ ਚੁਗਣ ਦੇ ਲੋਭ ਵਿੱਚ ਆਣ ਕੇ ਪੰਛੀ ਜਿਹੜੇ ਨੇ ਉਹ ਜਾਲਾਂ ਤੇ ਬੌਰਾਂ ਵਿੱਚ ਫਸ ਕੇ ਆਪਣਾ ਆਪ ਗਵਾ ਬੈਂਦੇ ਨੇ। ਕਹਿੰਦੇ ਨੇ ਜਾ ਭਵ ਮੰਡਲ ਮਾਹੇ ਸੁਣੋ, ਔਰ ਲੋਭ ਜਗੇ ਦੁੱਖ ਕੌਣ ਨਾ ਪਾਏ। ਹਿਰਦੇ ਵਿੱਚ ਆ ਜਾਏ ਲੋਭ ਤੇ ਫਿਰ ਦੁੱਖ ਨਾ ਮਿਲੇ, ਇਹ ਕਿੱਦਾਂ ਹੋ ਸਕਦਾ, ਆਖਰ ਤੇ ਮਰਨਾ ਹੀ ਸੀ ਨਾ। ਸੋ ਮੇਰਾ ਅਰਜ ਕਰਨ ਤੋਂ ਭਾਵ ਸੀ ਕਿ ਮਨੁੱਖ ਆਪਣਾ ਆਪਾ ਨਹੀਂ ਵੇਖਦਾ, ਮਨੁੱਖ ਧਰਮ ਨਹੀਂ ਵੇਖਦਾ। ਨਚ ਮਿਤਰੰਗ ਨਚ ਇਸਟੰਗ ਨਚ ਬਾਧਵ ਨਚ ਮਾਤ ਪਿਤਾ ਤਵ ਲੱਜਿਆ, ਅਕਰਣੰ ਕਰੋਤ ਨਾ ਕਰਨ ਵਾਲੇ ਕੰਮ ਕਰਦਾ, ਅਖਾਦਯ ਖਾਦਿਅੰ ਨਾ ਖਾਣ ਵਾਲੀਆਂ ਚੀਜ਼ਾਂ ਖਾ ਲੈਂਦਾ, ਅਸਾਜਿਅੰ ਸਾਜ ਸਮਝਿਆ, ਉਹ ਗੱਲਾਂ ਕਰਦਾ ਜਿਹੜੀਆਂ ਗੱਲਾਂ ਨਹੀਂ ਕਰਨ ਵਾਲੀਆਂ ਉਹ ਕਰਨ ਲੱਗ ਪੈਂਦਾ। ਇਸ ਵਾਸਤੇ ਸਤਸੰਗੀ ਜਨੋ, ਅਕਾਲ ਪੁਰਖ ਸਤਿਗੁਰੂ ਕਿਰਪਾ ਕਰੇ, ਬਖਸ਼ਿਸ਼ ਹੋਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਹੀ ਇਸ ਲੋਭ ਤੋਂ ਬਚਿਆ ਜਾ ਸਕਦਾ ਹੈ। ਪਰ ਲੋਭ ਤੋਂ ਬਚਣ ਦਾ ਤਰੀਕਾ ਇੱਕੋ ਹੀ ਹੈ ਕਿ ਲੋਭ ਨੂੰ ਛੱਡਣਾ ਨਹੀਂ, ਵਿਚਾਰ ਬਦਲਣਾ, ਕਿਉਂਕਿ ਲੋਭ ਤੇ ਜਾਣਾ ਨਹੀਂ। ਪੰਜਾਂ ਤੱਤਾਂ ਵਿੱਚੋਂ ਨਿਕਲੇ ਹੋਏ ਇਹ ਪੰਜ ਗੁਣ ਨੇ, ਇਹ ਜਾਣਗੇ ਤਾਂ ਨਹੀਂ ਖਤਮ ਤਾਂ ਹੋ ਨਹੀਂ ਸਕਣਗੇ ਜਿੰਨਾ ਚਿਰ ਪੰਜ ਤੱਤ ਹੈਗੇ ਨੇ, ਕਿੱਦਾਂ ਨਿਕਲ ਜਾਣਗੇ। ਪਰ ਸਤਸੰਗੀ ਜਨੋ, ਇਸ ਦਾ ਮੁਹਾਣਾ ਬਦਲਣਾ ਹੈ, ਇਸ ਦਾ ਢੰਗ ਬਦਲ ਦੇਣਾ, ਇਹਦਾ ਮੂੰਹ ਦੂਜੇ ਪਾਸੇ ਕਰ ਦੇਣਾ, ਧਨ ਵਾਲੇ ਪਾਸੇ ਨਾ ਜਾ ਕੇ ਇਹ ਹਰੀ ਦੇ ਗੁਣ ਗਾਉਣ ਵਾਲੇ ਪਾਸੇ ਨੂੰ ਚਲਾ ਜਾਵੇ, ਜਿਸ ਬਾਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਆਓ ਅਸੀਂ ਵੀ ਅਰਦਾਸ ਕਰੀਏ ਕਿ ਆਰੂ ਸੇਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤੋ ਉਚਰਿਆ, ਮੈਨੂੰ ਇਹ ਲਾਲਚ ਮਿਲ ਜਾਏ ਕਿ ਮੈਂ ਤੇਰੇ ਗੁਣ ਗਾਉਂਦਾ ਰਹਾਂ ਗਾਉਂਦਾ ਰਹਾਂ, ਇਸ ਤਰ੍ਹਾਂ ਹੀ ਮੇਰੇ ਇਹ ਸਵਾਸ ਪੂਰੇ ਹੋ ਜਾਣ। ਸੋ ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾ ਚੁੱਕਾ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।